ਸਤਨਾਮ ਸ਼੍ਰੀ ਵਾਹਿਗੁਰੂ ਹੇ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਵੈ ਬਿਨਤੀ ਸੁਣ ਲੀਜੈ ਔਰ ਨਾ ਮੰਗਤ ਹੋ ਤੁਮ ਤੇ ਕਛ ਚਾਹਤ ਹੋ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਿ ਹੀਰਨ ਪੀਤਰ ਸ਼ਸਤਰਨ ਸਿਉ ਅਤਿ ਹੀਰਨ ਪੀਤਰ ਜੂਜ ਮਰੋ ਤੋ ਸਾਚ ਪਤੀ ਜੈ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸ਼ਿਆਮ ਇਹ ਹੈ ਵਰ ਦੀ ਜੈ ਜਨਮ ਤੁਮਾਰੇ ਲਿਖ ਲਿਖੇ ਵਿੱਚ ਲਾਲੀ ਸਾਈਆਂ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਲੀ
ਸਾਈਆਂ ਜਨਮ जन्म कुमार लिख जन्म तुम्हारे लिख तुम्हारे सैया
I could do
ਦੱਸਣਾ ਵਾਂਝੀ ਨਾ ਰਵੇ।
ਬਸ
Vasudev, 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 Vasudev,
जपो सतनाम 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 जी वाहे गुरु वाहे गुरु वाहे गुरु जी जपो
सतनाम 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 जी वाहे
सतनाम जप सतनाम जप संगते प्यारिये वाहिगुरु का नाम मनो नाम सारिये सतनाम जप ਅਸੀਂ ਸਦਾ ਸਦਾ ਭੁੱਲਣ ਹਾਰ ਜੀ ਤੇਰੋ ਨਾਮ ਰੱਖਣ ਹਾਰ ਜੀ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਸਤਨਾਮ सतगुरां दी साजी नवाजी गुरु प्यारी गुरु सवारी गुरु जी का खास रूप गुरु खालसा सतसंग जी रसना पवित्र करो सतगुरु जी की बख्शिश दोहराओ प्यार नाल फतेह बुलाओ बुलंद आवाज विच आखो जी वाहे गुरु जी का खालसा वाहे गुरु जी की फतेह। जेड़े वांझे रह गए ने सतगुरु जी की बख्शिश दोहराओ ते फतेह दे रूप विच असीस बख्शो कुछ समा आप जी दे चरणा च हाजरी कर सकीए फिर बुलंद आवाज विच आखो जी वाहे गुरु जी का खालसा वाहे गुरु जी की फतेह। गुरु साहब जी ने महान 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 कृपा की थी। ए दो दिन का गुरमत समागम महाराज साहब जी ने बख्शिया रल मिल के सतसंगत करन दियां घड़ियां प्राप्त होईयां हन। मन बिरतियां नू एकाग्र करके बैठन दा जतन करना है। आउना पिछों है फिर बैना भी पिछे ही पैंदा है। इस करके सेवादार जेड़े हन बीबियां चाहे वीर भरा बड़े प्यार नाल संगत नू बिठाण दा यतन करो। थोड़े समय तो बहुता लाहा तदेई हुण लै सकने आ अगर मन बिरतियां एकाग्र करके बैठिया जावे। सो सतसंग जी कल जदों समाप्ति होई कुछ गुरमुख कह रहे सन कि साहबजादियां दा शहीदी दिहाड़ा नेड़े आ रहा है वड्डियां दा ते छोटियां दा ते कहिंदे सी कि साहबजादियां दा ही प्रसंग आप जी संगत विच सांझा करियो तां जो समा नेड़े आ उह दिन चल रहे ने। इस करके फिर पूरा इतिहास से बड़ा लंबा है कई दिन चाहिए ने एक एक दिन दा एक एक इतिहास एक एक दिन विच विचारिया जा सकता है पर मैं चाहुंदा कि थोड़े समय विच छोटे साहबजादियां दे चरणां ते नमस्कार कीती जावे और एकाग्रता जरूर बना के रखनी। वेखो गुरमुखो पूरी एकाग्रता ताई है जदों असी इतिहास विचारदे होइए ते नाल नाल चलीए नेत्र बंद करके बैठे होइए पर साडे सामने नक्शा बनना चाहीदा पूरी एकाग्रता तां ही है पता ही ना लगे कौन आया कौन गया किन्ना समा होया है। आउण वाले आई जाणगे मत्था टेकी जाणगे आपे बैठी जाणगे। सेवादारा ने जेड़े बच्चे बाहर रौला पाते ने पंडाल विच भी भजे फिरते ने उन्हां बच्चियां ते जरूर कंट्रोल करना है। पहरेदार जेड़े वीर ने उन्हां बच्चियां ते जेड़े पिछे खेडते ने उन्हां वल कंट्रोल जरूर करो। बच्चे इतना खेडते पंडाल चंगे नहीं लगते। बाकी जेड़ी आने वाली संगत है सजदे जाओ। मैं कल भी अर्ज की सी कि डॉक्टरां ने दवान बंद किए हैं तकरीबन 15 दिन तो किते किसी प्रोग्राम से मेरे तो जा नहीं होया कई इश्तिहार छपे पंडाल लगे लगाए रह गए नहीं जा सके और एक महीना तकरीबन होर डॉक्टर ने कहा कि तुसी रेस्ट करो दवान बंद कीते ने सेहत ठीक ना होण करके। पर इत्थे दा समा हाजरी भरन वास्ते ही मैं आया। संग्राम से कुछ समा हाजरी भरी सी जां फिर इत्थे 2 दिन दा टाइम दिता है। कल भी हाजरी भर गए सां जिवें भरी गई अज फिर आए हैं ते मैं चाहुंना एकाग्रता जरूर होनी चाहिदी है ताई रस बनदा ताई आनंद आउंदा है। गुरमुखो समा चल रहा है जो कि धन गुरु गोबिंद सिंह साहब सच्चे पातशाह जी दे परिवार उत्ते जो सतगुरु सच्चे पातशाह धन गुरु गोबिंद सिंह महाराज जिन्हां नूं आउण वाले सारे समय दा पहलां तो पता सी गुरु साहब जी दे छोटे साहबजादियां दा खड़ावा सी मान सिंह जो छोटे साहबजादियां नूं खड़ांदा सी। राजे महाराजे सन जेड़े गुरमुखो ओह दाइयां भी हुंदियां सी इक दाया हुंदा सी। दाया किन्नू कहिंदे सी जेड़ा सारा दिन बच्चियां नूं खड़ावे। ਬੱਚਿਆਂ ਨੂੰ ਲਈ ਫਿਰੇ। ਹੁਣ ਵੀ ਕਈ ਲੋਕ ਇੱਦਾਂ ਰੱਖ ਲੈਂਦੇ ਨੇ, ਨੌਕਰ ਬੱਚਿਆਂ ਨੂੰ ਖਿਡਾਉਂਦੇ ਨੇ। ਦਾਈ ਕੌਣ ਹੁੰਦੀ ਸੀ ਜਿਹੜੀ ਸ਼ਾਮ ਵੇਲੇ ਰਾਣੀਆਂ ਮਹਾਰਾਣੀਆਂ ਬੱਚਿਆਂ ਨੂੰ ਆਪ ਨਹੀਂ ਸਨ ਸਵਾਉਂਦੀਆਂ, ਬੱਚੇ ਰਾਜਕੁਮਾਰ ਗੋਲੀਆਂ ਦਾਸੀਆਂ ਪਾਲਦੀਆਂ। ਦਿਨੇ ਖਿਡਾਉਣ ਵਾਲੇ ਹੋਰ ਹੁੰਦੇ ਸੀ, ਰਾਤ ਨੂੰ ਦੁੱਧ ਪਿਆਉਣ ਵਾਲੇ ਸਵਾਣ ਵਾਲੀਆਂ ਬੀਬੀਆਂ, ਹੋਰ ਡਿਊਟੀਆਂ ਸੀ ਉਹਨਾਂ ਦੀਆਂ। ਦਿਨੇ ਜਿਹੜਾ ਖਿਡਾਉਂਦਾ ਹੈ ਉਹਨੂੰ ਦਾਇਆ, ਜਿਹੜਾ ਰਾਤ ਨੂੰ ਸਵਾ ਦੇਵੇ ਦਾਈ ਉਹਨੂੰ ਦਾਈ ਕਹਿੰਦੇ ਸੀ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ। ਖੇਲ ਹੈ ਸਗਲ ਜਗਤ, ਸਾਰਾ ਸੰਸਾਰ ਹੀ ਖੇਡ ਰਿਹਾ ਹੈ। ਦਾਈ ਥਾਪੜ ਕੇ ਸਵਾ ਦਿੰਦੀ ਹੈ, ਦਿਵਸ ਰਾਤ ਦਾਈ ਹੈ, ਦਿਵਸ ਰਾਤ ਦੋਏ ਦਾਈ ਦਾਇਆ। ਦਾਇਆ ਜਿਹੜਾ ਉਹ ਲਈ ਫਿਰਦਾ ਸਾਨੂੰ ਖਡਾਉਂਦਾ ਹੈ। ਦਿਨ ਹੈ ਜਿਹੜਾ ਦਿਨ ਚ ਕੰਮ ਕਾਰ ਕਰਨੇ ਆ, ਤੁਰੇ ਫਿਰਨੇ ਆ, ਰਾਤ ਨੂੰ ਨੀਂਦ ਆਉਂਦੀ ਹੈ ਕਿਉਂਕਿ ਰਾਤ ਹੈ ਜਿਹੜੀ ਇਹ ਦਾਈ ਬਣਾਈ ਹੈ ਪਰਮੇਸ਼ਰ ਨੇ, ਇਹ ਥਾਪੜ ਕੇ ਸਵਾ ਦਿੰਦੀ। ਮਨੁੱਖ ਵੱਖਰੀਆਂ ਵੱਖਰੀਆਂ ਖੇਡਾਂ ਖੇਡਦਾ ਹੈ, ਦਿਵਸ ਰਾਤ ਦੋਏ ਦਾਈ ਦਾਇਆ। ਖੇਲ ਹੈ ਸਗਲ ਜਗਤ, ਫਿਰ ਅੱਗੇ ਚੰਗੇ ਆਈਆਂ ਬੁਰਿਆਈਆਂ, ਵਚ ਹੈ ਧਰਮ ਹਦੂਰ। ਦਾਈ ਸਵਾਂਦੀ ਰਹੀ, ਦਾਇਆ ਖਡਾਉਂਦਾ ਰਿਹਾ ਹੈ। ਜੇ ਮਾੜੇ ਕਰਮ ਕੀਤੇ ਚੰਗੇ ਕੀਤੇ ਇੱਕ ਦਿਨ ਵਾਚੇ ਜਾਣਗੇ, ਹਿਸਾਬ ਕਿਤਾਬ ਹੋਏਗਾ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਜਿਹੜੇ ਚੰਗੀਆਂ ਖੇਡਾਂ ਖੇਡਦੇ ਰਹੇ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੁਛ ਚੰਗੇ ਕਰਮ ਕੀਤੇ ਨੇ, ਉਹਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨੇੜੇ ਹੋ ਜਾਣਗੇ, ਤੇ ਕਈ ਫਿਰ ਦੂਰ ਹੋ ਜਾਣਗੇ, ਭਟਕਦੇ ਫਿਰਨਗੇ 84 ਲੱਖ ਜੂਨਾਂ ਵਿੱਚ, ਬਾਰ ਬਾਰ ਜੰਮਣਗੇ, ਬਾਰ ਬਾਰ ਮਰਨਗੇ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਪਰ ਅਸਲ ਲਾਭ ਕਿਹਨਾਂ ਨੇ ਪ੍ਰਾਪਤ ਕੀਤਾ? ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ, ਜਿਨ੍ਹਾਂ ਨੇ ਨਾਮ ਜਪਿਆ, ਮੁਸ਼ਕਤਾਂ ਘਾਲੀਆਂ, ਮਿਹਨਤਾਂ ਕੀਤੀਆਂ, ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ। ਉਹ ਆਪਣਾ ਮੁੱਖ ਉਜਲਾ ਲੈ ਕੇ ਗਏ, ਆਪਣਾ ਮੁੱਖ ਉਜਲਾ ਲੈ ਕੇ ਜਾਣਗੇ। ਕੀਤੀ ਛੁੱਟੀ ਨਾਲ ਕੱਲੇ ਆਪ ਹੀ ਨਹੀਂ ਤਰਨਗੇ, ਹੋਰਾਂ ਨੂੰ ਵੀ ਕਈਆਂ ਨੂੰ ਛੁਡਾ ਲੈਣਗੇ। ਕੀਤੀ ਕਈਆਂ ਨੂੰ ਛੁੱਟੀ, ਜਮਾਂ ਦੀਆਂ ਫਾਈਆਂ ਤੋਂ ਛੁਡਾ ਕੇ ਨਾਲ ਨਾਲ ਹੀ ਲੈ ਗਏ। ਆਖੋ ਸਤਨਾਮ। ਭਾਵ ਕੇ ਜਿਹੜੇ ਜਪਣ ਵਾਲੇ ਨੇ, ਜਿਹੜੇ ਭਜਨ ਕਰਨ ਵਾਲੇ ਨੇ, ਜਿਹੜੇ ਨਾਮ ਧਿਆਉਣ ਵਾਲੇ ਨੇ, ਉਹ ਕੱਲੇ ਆਪ ਹੀ ਨਹੀਂ ਤਰਦੇ ਸੰਗਤ ਜੀ, ਉਹ ਕਈਆਂ ਨੂੰ ਤਾਰ ਦਿੰਦੇ ਨੇ, ਉਹ ਕਈਆਂ ਨੂੰ ਨਾਲ ਹੀ ਲੈ ਜਾਂਦੇ ਨੇ, ਜਮਾਂ ਦੀਆਂ ਫਾਈਆਂ ਤੋਂ ਬਚਾ ਕੇ ਛੁਡਾ ਵੀ ਸਕਦੇ ਨੇ, ਇੰਨੀ ਤਾਕਤ ਵੀ ਹੁੰਦੀ ਉਹਨਾਂ ਚ। ਇੱਥੇ ਕਈ ਬੰਦੇ ਨੇ ਜੇ ਕੋਈ ਪੁਲਿਸ ਫੜ ਕੇ ਲੈ ਜਾਏਗੀ, ਜਾਣਗੇ ਛੁਡਾ ਲਿਆਉਣਗੇ। ਫਲਾਣੇ ਨੂੰ ਫੋਨ ਕਰੋ, ਉਹਦੀ ਚੱਲਦੀ ਹੈ, ਜਮਾਨਤਾਂ ਹੋ ਜਾਣਗੀਆਂ, ਛੁਡਾ ਲਿਆਉਣਗੇ। ਪਰ ਭਜਨ ਕਰਨ ਵਾਲੇ ਜਿਹੜੇ ਨੇ, ਜਮਾਂ ਦੀਆਂ ਫਾਈਆਂ ਤੋਂ ਛੁਡਾ ਲੈਂਦੇ, ਇੰਨੀ ਤਾਕਤ ਹੁੰਦੀ ਹੈ ਉਹਨਾਂ ਚ। ਕਿਉਂਕਿ ਜਪਣ ਵਾਲਾ ਜ਼ਿੰਦਗੀ ਵਿੱਚ ਹੋਰ ਨੂੰ ਕਿਸੇ ਨਾ ਕਿਸੇ ਨੂੰ ਜ਼ਰੂਰ ਜੋੜੇਗਾ। ਸਿਮਰਨ ਭਜਨ ਕਰਨ ਵਾਲਾ ਜਿਹੜਾ, ਉਹ ਜ਼ਰੂਰ ਯਤਨ ਕਰਦਾ ਕਿ ਮੇਰੇ ਵਰਗਾ ਜਪਣਾ ਮੈਂ ਹੋਰ ਵੀ ਕੋਈ ਜਪੇ। ਖੁਦ ਨਹੀਂ ਤਰਦੇ, ਕਈਆਂ ਨੂੰ ਤਾਰ ਦਿੰਦੇ ਨੇ। ਸਿਮਰਨ ਵਾਲੇ, ਭਜਨ ਵਾਲੇ, ਬੰਦਗੀ ਵਾਲੇ। ਮਾਨ ਸਿੰਘ ਸੀ, ਜਿਵੇਂ ਦਾਇਆ ਹੁੰਦਾ ਨਾ, ਉਹ ਖਿਡਾਉਂਦਾ ਸੀ ਬੱਚਿਆਂ ਨੂੰ ਸਾਰਾ ਦਿਨ, ਸਾਹਿਬਜ਼ਾਦਿਆਂ ਨੂੰ ਚਾਹ ਨਾਲ ਹੀ ਚੁੱਕੀ ਫਿਰਦਾ ਸੀ, ਵਾਰੀ ਨਹੀਂ ਸੀ ਆਉਂਦੀ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਖਿਡਾਉਣ ਵਾਲਿਆਂ ਦੀ। ਬਾਬੇ ਦੀਪ ਸਿੰਘ ਨੇ ਜਦੋਂ ਖੰਡਾ ਵਾਹਿਆ ਨਾ, ਬੜਾ ਸਰਹੰਦ ਫਤਿਹ ਕੀਤੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ, ਬਾਬਾ ਦੀਪ ਸਿੰਘ ਨੇ 18 ਸੇਰ ਦਾ ਖੰਡਾ ਚੁੱਕ ਲਿਆ ਸੀ ਗੁਰਮੁਖੋ। 75 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਬਾਬੇ ਦੀਪ ਸਿੰਘ ਨੇ। ਤੇ ਕਿਸੇ ਪੁੱਛਿਆ, ਬਾਬਾ ਜੀ ਇਹ ਤੁਸੀਂ ਖੰਡਾ ਵਾਂਧੇ ਹੋ, ਇੰਨੀ ਵੱਡੀ ਤਾਕਤ, ਇੰਨਾ ਜੋਸ਼, ਵੇਖੋ ਲੜਦੇ ਹੋਰ ਵੀ ਬੜੇ ਨੇ ਪਰ ਤੁਹਾਡੇ ਚ ਇੰਨਾ ਜੋਸ਼ ਕਿੱਥੋਂ ਆ ਗਿਆ, ਤੁਹਾਡੇ ਚ ਇੰਨੀ ਤਾਕਤ ਕਿੱਥੋਂ ਆ ਗਈ? ਤੇ ਬਾਬਾ ਦੀਪ ਸਿੰਘ ਹੋਣੀ ਆਖਣ ਲੱਗੇ, ਤੁਸੀਂ ਤੇ ਸਾਹਿਬਜ਼ਾਦਿਆਂ ਬਾਰੇ ਸੁਣਿਆ ਹੀ ਹੈ ਪਰ ਮੈਂ ਗੁਰੂ ਕਿਆਂ ਲਾਲਾਂ ਨੂੰ ਖੰਡਾਉਂਦਾ ਰਿਹਾ। ਅਨੰਦਪੁਰ ਸਾਹਿਬ ਰਹਿੰਦੇ ਸੀ, ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਸਨ ਜਦੋਂ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਆਗਮਨ ਹੋਇਆ। ਤੇ ਸੰਗਤ ਜੀ ਉਸ ਵੇਲੇ ਆਖਿਆ ਬਾਬਾ ਦੀਪ ਸਿੰਘ ਨੇ, ਮੈਂ ਖਿਡਾਉਂਦਾ ਰਿਹਾ, ਮੈਨੂੰ ਪਤਾ ਸੀ ਕਲਗੀਧਰ ਦੇ ਲਾਲ ਕਿਹੋ ਜਿਹੇ ਸਨ। ਵਾਰੀ ਨਹੀਂ ਸੀ ਆਉਂਦੀ ਖਡਾਉਣ ਵਾਲਿਆਂ ਦੀ। ਮਾਨ ਸਿੰਘ ਖਡਾਵਾ ਸੀ ਸਾਹਿਬਜ਼ਾਦਿਆਂ ਦਾ। ਮਾਤਾ ਜੀਤਾ ਜੀ ਪੌਣੇ 3 ਸਾਲ ਦੇ ਫਤਿਹ ਸਿੰਘ ਨੂੰ ਛੱਡ ਕੇ ਸੱਚਖੰਡ ਚਲੇ ਗਏ ਸਨ। ਇਸ ਕਰਕੇ ਸਾਰੀ ਜਿਹੜੀ ਪਰਵਰਿਸ਼ ਸੀ ਉਹ ਮਾਤਾ ਗੁਜਰ ਕੌਰ ਜੀ ਨੇ ਕੀਤੀ, ਕਿਉਂਕਿ ਮਾਤਾ ਗੁਜਰ ਕੌਰ ਜੀ ਦੀ ਝੋਲੀ ਪਾ ਗਏ ਸਨ ਮਾਤਾ ਜੀਤਾ ਜੀ। ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਹੋਇਆ ਹੈ। 3 ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਜੀ, ਸਾਹਿਬ ਜੋਰਾਵਰ ਸਿੰਘ ਤੇ ਸਾਹਿਬ ਫਤਿਹ ਸਿੰਘ, ਇਹ ਤਿੰਨੇ ਮਾਤਾ ਜੀਤਾ ਜੀ ਦੇ ਸਨ। ਤੇ ਮਾਤਾ ਜੀਤਾ ਜੀ ਪਹਿਲਾਂ ਹੀ ਸੱਚਖੰਡ ਚਲੇ ਗਏ ਸਨ ਨਿੱਕਿਆਂ ਨਿੱਕਿਆਂ ਨੂੰ ਛੱਡ ਕੇ। ਤੇ ਖਡਾਉਂਦਾ ਸੀ ਮਾਨ ਸਿੰਘ, ਸਾਰਾ ਦਿਨ ਲਈ ਫਿਰਿਆ ਕਰੇ। ਬਰਸਾਤਾਂ ਦਾ ਮੌਸਮ ਆਇਆ, ਕੰਧਾਂ ਕੱਚੀਆਂ ਹੁੰਦੀਆਂ ਸਨ, ਪਹਿਲੇ ਵੇਲਿਆਂ ਚ ਘੱਟ ਸਨ ਪੱਕੀਆਂ ਕੰਧਾਂ, ਪੱਕੇ ਮਕਾਨ ਘੱਟ ਸਨ। ਬਾਰਿਸ਼ ਪਈ, ਮਾਤਾ ਜੀ ਵੇਖਦੇ ਨੇ ਸਾਹਿਬਜ਼ਾਦੇ ਕਿੱਥੇ ਨੇ, ਲੱਭਦੇ ਰਹੇ ਤੇ ਵੇਖਿਆ ਖੇਡਦੇ ਨੇ ਕੱਚੀ ਕੰਧ ਦੇ ਕੋਲ ਬੈਠੇ। ਮਾਤਾ ਜੀ ਨੇ ਉਸ ਵੇਲੇ ਮਾਨ ਸਿੰਘ ਨੂੰ ਬੁਲਾਇਆ, ਝਿੜਕਿਆ, ਕਹਿੰਦੇ ਵੇ ਮਾਨ ਸਿੰਘ, ਮੇਰਿਆਂ ਲਾਲਾਂ ਦਾ ਖਿਆਲ ਰੱਖਿਆ ਕਰ, ਕੰਧਾਂ ਕੱਚੀਆਂ ਨੇ, ਕਿਤੇ ਉੱਤੇ ਹੀ ਨਾ ਡਿੱਗ ਪੈਣ। ਇਹ ਤੇ ਨਿਆਣੇ ਨੇ, ਇਹਨਾਂ ਨੂੰ ਤੇ ਪਤਾ ਕੋਈ ਨਹੀਂ, ਇਹ ਕੰਧਾਂ ਕੱਚੀਆਂ ਕੋਲ ਖੇਡਦੇ ਨੇ, ਕਿਤੇ ਕੋਈ ਕੰਧ ਉੱਤੇ ਨਾ ਡਿੱਗ ਪਵੇ, ਮੇਰਿਆਂ ਬੱਚਿਆਂ ਦਾ ਧਿਆਨ ਰੱਖਿਆ ਕਰ। ਮਾਨ ਸਿੰਘ, ਮੇਰਿਆਂ ਬੱਚਿਆਂ ਦਾ ਲਾਲਾਂ ਦਾ ਖਿਆਲ ਰੱਖਿਆ ਕਰ। ਮਾਨ ਸਿੰਘ ਕਹਿੰਦਾ ਮਾਤਾ ਜੀ ਅੱਗੇ ਤੋਂ ਮੈਂ ਧਿਆਨ ਰੱਖਾਂਗਾ। ਕੁਝ ਦਿਨ ਲੰਘੇ, ਫਿਰ ਬਰਸਾਤ ਹੋਈ, ਸਾਹਿਬਜ਼ਾਦੇ ਫਿਰ ਨਹੀਂ ਲੱਭਦੇ। ਮਾਤਾ ਜੀ ਲੱਭਦੇ ਰਹੇ, ਲੱਭੇ ਫਿਰ ਉੱਥੇ ਹੀ ਕੱਚੀ ਕੰਧ ਕੋਲ। ਮਾਤਾ ਜੀ ਨੂੰ ਅੱਜ ਬੜਾ ਗੁੱਸਾ ਆਇਆ, ਮਾਨ ਸਿੰਘ ਨੂੰ ਬਹੁਤ ਝਿੜਕਿਆ, ਕਹਿੰਦੇ ਮਾਨ ਸਿੰਘ, ਮੇਰਿਆਂ ਲਾਲਾਂ ਦਾ ਖਿਆਲ ਰੱਖਿਆ ਕਰ, ਵੇਖ ਤੇ ਸਹੀ ਕੱਚੀ ਕੰਧ ਕਿਤੇ ਡਿੱਗ ਨਾ ਪਵੇ, ਤੂੰ ਧਿਆਨ ਨਹੀਂ ਰੱਖਦਾ ਮੇਰਿਆਂ ਬੱਚਿਆਂ ਦਾ, ਤੇਰੀ ਡਿਊਟੀ ਲਾਈ ਸੀ ਖਡਾਵਾਂ, ਤੂੰ ਸਾਰਾ ਦਿਨ ਖਡਾਨਾ, ਤੂੰ ਜ਼ਿੰਮੇਵਾਰੀ ਲਈ ਹੈ ਤੇ ਧਿਆਨ ਰੱਖੀਦਾ, ਜ਼ਿੰਮੇਵਾਰੀਆਂ ਨਿਭਾਈ ਦੀਆਂ ਨੇ। ਮਾਤਾ ਜੀ ਝਿੜਕ ਰਹੇ ਸਨ, ਇਹਨੇ ਨੂੰ ਸਤਿਗੁਰੂ ਆ ਗਏ ਕਲਗੀਆਂ ਵਾਲੇ। ਬਾਹਰੋਂ ਆਏ, ਆ ਕੇ ਕਹਿੰਦੇ ਨੇ ਗੁਰੂ ਘਰ ਚੋਂ ਤੱਤੀਆਂ ਹਵਾਵਾਂ ਕਿਉਂ ਆ ਰਹੀਆਂ ਨੇ, ਮਾਤਾ ਜੀ ਕੀ ਹੋ ਗਿਆ? ਕਹਿੰਦੇ ਤੁਹਾਡਾ ਮਾਨ ਸਿੰਘ ਜੀ ਦੀ ਡਿਊਟੀ ਲਾਈ ਹੈ, ਵੇਖੋ ਗੌਰ ਹੀ ਨਹੀਂ ਕਰਦਾ, ਸਭ ਜਾਦੇ ਕੱਚੀ ਕੰਧ ਕੋਲ ਖੇਡਦੇ ਨੇ, ਕੰਧ ਡਿੱਗ ਨਾ ਪਵੇ, ਬਰਸਾਤਾਂ ਦਾ ਮੌਸਮ ਹੈ। ਉਸ ਵੇਲੇ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਮਾਨ ਸਿੰਘ ਦੀ ਅਸੀਂ ਉਧਰ ਹੋਰ ਪਾਸੇ ਡਿਊਟੀ ਲਾ ਦਿੱਤੀ ਸੀ, ਝਿੜਕੋ ਨਾ, ਕੋਈ ਵੀ ਅੱਗੇ ਤੋਂ ਖਿਆਲ ਰੱਖੇਗਾ, ਇਹਦਾ ਇੰਨਾ ਕਸੂਰ ਨਹੀਂ। ਏਦਾਂ ਕਲਗੀਧਰ ਕਹਿ ਰਹੇ ਨੇ ਤੇ ਮਾਤਾ ਜੀ ਬੋਲੀ ਜਾ ਰਹੇ ਨੇ, ਇਹ ਖਿਆਲ ਨਹੀਂ ਰੱਖਦਾ, ਧਿਆਨ ਨਹੀਂ ਰੱਖਦਾ। ਕਲਗੀਧਰ ਜੀ ਇਕਦਮ ਚੁੱਪ ਹੋ ਗਏ, ਗੰਭੀਰ ਹੋ ਗਏ, ਇਕਦਮ ਚੁੱਪ ਹੋ ਗਏ, ਸੋਚ ਰਹੇ ਨੇ ਕੁਛ, ਚਿਹਰਾ ਜਿਹੜਾ ਸੀ ਨਾ ਗੰਭੀਰ ਹੋ ਗਿਆ। ਉਸ ਵੇਲੇ ਮਾਤਾ ਜੀ ਵੱਲ ਵੇਖਣ, ਕਦੇ ਕੰਧ ਵੱਲ ਵੇਖਣ, ਕਦੇ ਲਾਲਾਂ ਵੱਲ ਵੇਖਣ, ਕਦੇ ਮਾਨ ਸਿੰਘ ਵੱਲ ਵੇਖਣ। ਉਸ ਵੇਲੇ ਮਾਤਾ ਜੀ ਨੇ ਪੁੱਛਿਆ, ਲਾਲ ਜੀ ਕੋਈ ਏਡੀ ਤੇ ਮੈਂ ਗੱਲ ਨਹੀਂ ਕੀਤੀ, ਤੁਸੀਂ ਤੇ ਬੜੇ ਗੰਭੀਰ ਹੋ ਗਏ ਹੋ। ਮਾਤਾ ਜੀ ਨੂੰ ਆਖਣ ਲੱਗੇ ਕਲਗੀਆਂ ਵਾਲੇ, ਥੋੜੇ ਚਿਰ ਬਾਅਦ ਬੋਲੇ, ਕਹਿੰਦੇ ਮੈਂ ਆਉਣ ਵਾਲਾ ਸਮਾਂ ਵੇਖ ਰਿਹਾ, ਆਉਣ ਵਾਲਾ ਸਮਾਂ ਕੀ ਹੈ? ਮਾਤਾ ਜੀ ਆਹੀ ਕੰਧਾਂ ਹੋਣਗੀਆਂ, ਤੇਰਿਆਂ ਲਾਲਾ ਨੂੰ ਤੇਰੇ ਹੱਥੋਂ ਖੋਹ ਕੇ ਲੈ ਜਾਣਗੀਆਂ। ਹੁਣ ਤੇ ਬੱਚੇ ਖੇਡਦੇ ਨੇ, ਮਾਨ ਸਿੰਘ ਨੂੰ ਦੋਸ਼ ਦੇਣੀ ਹੈ, ਮੈਂ ਆਉਣ ਵਾਲਾ ਸਮਾਂ ਵੇਖ ਰਿਹਾ, ਜੋ ਬੀਤੇਗਾ ਫਿਰ ਕਿਹੜੇ ਮਾਨ ਸਿੰਘ ਨੂੰ ਦੋਸ਼ ਦੇਗੀ, ਕਿੰਨਾ ਕੁ ਚਿਰ ਸਾਂਭੇਗੀ, ਇੱਕ ਦਿਨ ਆ ਕੰਧਾਂ ਤੇਰਿਆਂ ਲਾਲਾਂ ਨੂੰ ਖਾ ਜਾਣਗੀ। ਮਹਾਰਾਜ ਨੇ ਕਿਹਾ ਸੀ ਇਹ ਗੱਲ, ਸੱਚੇ ਪਾਤਸ਼ਾਹ ਨੂੰ ਆਉਣ ਵਾਲੇ ਸਾਰੇ ਸਮੇਂ ਦਾ ਪਤਾ ਸੀ, ਕੁਛ ਨਹੀਂ ਸੀ ਲੁਕਿਆ, ਸਭ ਕੁਝ ਜਾਣਦੇ ਸਨ ਸਤਿਗੁਰੂ। ਸਾਨੂੰ ਤੇ ਨਹੀਂ ਨਾ ਪਤਾ ਸਾਡੇ ਨਾਲ ਕੀ ਬਣਨਾ ਕੱਲ ਨੂੰ, ਸਾਡੇ ਬੱਚਿਆਂ ਦੀ ਆਉਣ ਵਾਲੇ ਸਮੇਂ ਵਿੱਚ ਜ਼ਿੰਦਗੀ ਕਿੱਦਾਂ ਦੀ ਹੋਏਗੀ, ਉਹਨਾਂ ਦੀ ਲਾਈਫ ਕੈਸੀ ਗੁਜ਼ਰੇਗੀ, ਕੋਈ ਪਤਾ ਨਹੀਂ, ਸਾਡੇ ਵੱਸ ਦੀ ਗੱਲ ਨਹੀਂ। ਪਰ ਸਤਿਗੁਰਾਂ ਨੂੰ ਪਤਾ ਸਾਰਾ ਸੀ, ਪਰ ਬਦਲਿਆ ਨਹੀਂ, ਉਹਦੇ ਹੁਕਮ ਵਿੱਚ ਚੱਲੇ। ਸਾਨੂੰ ਜਿਉਣਾ ਸਿਖਾਉਣਾ ਸੀ, ਸਾਨੂੰ ਜਾਚਾਂ ਦੱਸਣੀਆਂ ਸਨ, ਪੂਰਨੇ ਪਾਣੇ ਸਨ। ਪੂਰਨੇ ਪਾਣ ਲਈ ਟੀਚਰ ਨੂੰ ਊੜਾ ਏੜਾ ਲਿਖਣਾ ਪੈਂਦਾ, ਅੱਗੇ ਊੜਾ ਏੜਾ ਬੋਲਣਾ ਪੈਂਦਾ ਹੈ। ਹੁਣ ਉਹ ਐਮ ਏ, ਡਬਲ ਐਮ ਏ, ਟ੍ਰਿਪਲ ਐਮ ਏ, ਪੀ ਐਚ ਡੀ ਕਰਨ ਵਾਲਾ ਬੰਦਾ ਊੜਾ ਏੜਾ ਬੋਲ ਰਿਹਾ,
ਕਾਹਦੇ ਲਈ? ਉਹਨੂੰ ਕੀ ਲੋੜ ਹੈ? ਉਹਨੂੰ ਤੇ ਇੰਨਾ ਗਿਆਨ ਹੈ, ਉਹਨੇ ਤੇ ਇੰਨੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਨੇ ਬੇਸ਼ੁਮਾਰ। ਜਿਹੜਾ PhD ਕਰੀ ਬੈਠਾ ਹੈ, ਪਰ ਉਹ ਊੜਾ ਜਿਹੜਾ ਕਿਉਂ ਬੋਲਦਾ ਹੈ? ਸਿਰਫ ਤੇ ਸਿਰਫ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਸਾਡੇ ਸਤਿਗੁਰਾਂ ਨੇ ਜਿੰਨੇ ਦੁੱਖ ਝੱਲੇ ਨੇ, ਇਹ ਸਿਰਫ ਸਾਨੂੰ ਦੱਸਣ ਲਈ ਵੀ ਕਿਸ ਤਰ੍ਹਾਂ ਜ਼ਿੰਦਗੀ ਜਿਉਈ ਜਾਂਦੀ ਹੈ। ਸਿੱਖੋ ਕਿਵੇਂ ਵੱਡੇ ਵੱਡੇ ਦੁੱਖਾਂ ਨੂੰ ਝੱਲਿਆ ਜਾ ਸਕਦਾ ਹੈ। ਇਹ ਸਾਨੂੰ ਸਿਖਾਉਣ ਲਈ ਗੁਰੂ ਸਾਹਿਬ ਨੇ ਇੰਨੇ ਦੁੱਖ ਆਪਣੇ ਸਰੀਰ ਉੱਤੇ ਝੱਲੇ। ਤੇ ਆਓ ਮੈਂ ਅਰਜ ਕਰਾਂ, ਕਲਗੀਧਰ ਸੱਚੇ ਪਾਤਸ਼ਾਹ ਨੂੰ ਸਭ ਕੁਝ ਪਤਾ ਸੀ। ਨਿੱਕੀ ਜੀ ਉਮਰ ਵਿਚ ਪਟਨੇ ਦੀਆਂ ਗਲੀਆਂ ਚ ਖੇਡਦਿਆਂ ਦੇ ਹੱਥ ਵਿਚ ਮਾਤਾ ਜੀ ਨੇ ਸੋਨੇ ਦੇ ਦੋ ਕੰਗਣ ਪਾਏ, ਇੱਕ ਉਹ ਸੱਥ ਚ ਇੱਕ ਉਹ ਸੱਥ। ਸੋਨੇ ਦੇ ਕੰਗਣ ਪਾਏ, ਗਏ ਗੁਰਮੁਖੋ। ਉਸ ਵੇਲੇ ਕਲਗੀਧਰ ਸੱਚੇ ਪਾਤਸ਼ਾਹ ਇੱਕ ਕੰਗਣ ਪਾਣੀ ਦੇ ਵਿਚ ਗੰਗਾ ਚ ਸੁੱਟ ਆਏ। ਜਦੋਂ ਕੰਗਣ ਗਵਾਚ ਗਿਆ ਤੇ ਮਾਤਾ ਜੀ ਚਿੰਤਤ ਹੋਏ, ਉਹਨਾਂ ਨੇ ਪੁੱਛਿਆ, ਕਹਿੰਦੇ ਲਾਲ ਜੀ ਕੰਗਣ ਕਿੱਥੇ ਹੈ? ਕਹਿੰਦੇ ਪਾਣੀ ਚ ਸੁੱਟ ਆਇਆ, ਡਿੱਗ ਗਿਆ, ਖੇਡਦੇ ਪਤਾ ਹੀ ਨਹੀਂ ਲੱਗਾ ਕਿੱਥੇ ਕੁ ਸੁੱਟਿਆ। ਗੋਤੇ ਖੋਰਾਂ ਨੂੰ ਲੈ ਕੇ ਗਏ ਵੀ ਕਢਾ ਲੈਨੇ ਆ, ਪਤਾ ਤੇ ਲੱਗੇ ਪਾਣੀ ਚ ਸੁੱਟਿਆ ਕਿੱਥੇ ਕੁ ਹੈ। ਜਦੋਂ ਗਏ ਮਾਤਾ ਜੀ ਨਾਲ ਲੈ ਕੇ, ਕਿੱਥੇ ਕੁ ਸੁੱਟਿਆ ਸੀ ਲਾਲ ਜੀ ਦੱਸੋ? ਹੌਲੀ ਜੇ ਦੂਜਾ ਕੰਗਣ ਵੀ ਕੱਢਿਆ, ਉਹ ਵੀ ਵਗਾ ਕੇ ਮਾਰਿਆ, ਕਹਿੰਦੇ ਇੱਥੇ ਕੁ ਸੁੱਟਿਆ ਸੀ, ਦੂਜਾ ਵੀ ਸੁੱਟ ਦਿੱਤਾ, ਇੱਕ ਤੇ ਪਹਿਲਾਂ ਹੀ ਸੀ ਡਿੱਗਿਆ। ਤੇ ਮਾਤਾ ਜੀ ਆਖਣ ਲੱਗੇ, ਇਹ ਲਾਲ ਜੀ ਤੁਹਾਨੂੰ ਇਹਨਾਂ ਕੰਗਣਾਂ ਦਾ ਮੋਹ ਨਹੀਂ ਆਉਂਦਾ? ਸਤਿਗੁਰੂ ਆਖਣ ਲੱਗੇ, ਜੇ ਇਹਨਾਂ ਕੰਗਣਾਂ ਦਾ ਮੋਹ ਕਰਨ ਲੱਗ ਪਵਾਂਗਾ ਮਾਤਾ ਜੀ, ਇਹਨਾਂ ਪਾਣੀਆਂ ਚ ਪਤਾ ਨੀ ਕਿੰਨੇ ਕੁ ਖਜ਼ਾਨੇ ਰੋੜਨੇ ਨੇ, ਜੇ ਅੱਜ ਨਿੱਕਿਆ ਨਿੱਕਿਆ ਕੰਗਣਾਂ ਦਾ ਇੰਨਾ ਦੁੱਖ ਹੋਏਗਾ, ਫਿਰ ਮੈਂ ਤੇ ਇਹਨਾਂ ਦਰਿਆਵਾਂ ਵਿਚ ਪ੍ਰਾਣਾ ਤੋਂ ਪਿਆਰੇ ਸਿੰਘ ਰੁੜੇ ਜਾਂਦੇ ਵੇਖਣੇ ਨੇ, ਬੜਾ ਕੁਝ ਵੇਖਣਾ ਜ਼ਿੰਦਗੀ ਚ। ਆ ਨਿੱਕੀ ਜੀ ਗੱਲ ਤੇ ਘਬਰਾ ਜਾਵਾਂ, ਨਿੱਕਾ ਜਿਹਾ ਦੁੱਖ ਆਇਆ ਹੈ, ਬੜਾ ਕੁਝ ਜ਼ਿੰਦਗੀ ਚ ਹੋਏਗਾ। ਸੱਚੇ ਪਾਤਸ਼ਾਹ ਜਾਣਦੇ ਸਾਰਾ ਕੁਝ ਹੀ ਸਨ, ਪਰ ਸਾਨੂੰ ਸਿਖਾਉਣਾ ਚਾਹੁੰਦੇ ਸਨ ਕਿ ਭਾਣੇ ਵਿਚ ਕਿਸ ਤਰ੍ਹਾਂ ਚੱਲੀਦਾ ਹੈ, ਰਜਾ ਵਿਚ ਕਿਵੇਂ ਰਹੀਦਾ ਹੈ। ਸਾਨੂੰ ਸਿਖਾਉਣ ਵਾਸਤੇ ਪਾਵੇ ਕਰਤਾਰ ਨੂੰ, ਇਹ ਨਹੀਂ ਕਹਿਣਾ ਆ ਮਾੜਾ ਹੋ ਗਿਆ, ਆ ਮਾੜਾ ਕੀਤਾ ਰੱਬ ਨੇ, ਨਹੀਂ, ਹਮੇਸ਼ਾ ਜੋ ਪਰਮੇਸ਼ਰ ਕਰਦਾ ਭਲੇ ਲਈ ਕਰਦਾ ਹੈ, ਚੰਗਾ ਕਰਦਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਭਾਵੇ ਕਰਤਾਰ ਨੂੰ ਸੋਈ ਗੱਲ ਚੰਗੀ ਹੋਵੇ, ਭਾਵੇ ਕਰਤਾਰ ਨੂੰ ਕੋਈ ਗੱਲ ਚੰਗੀ ਹੋਵੇ, ਕੋਈ ਗੱਲ ਚੰਗੀ ਹੋਵੇ, ਕੋਈ ਗੱਲ ਚੰਗੀ ਕੋਈ ਗੱਲ ਚੰਗੀ ਜਾਣੋ, ਭਾਵੇ ਕਰਤਾਰ ਕੋਈ ਗੱਲ ਚੰਗੀ ਜਾਣੋ, ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਛੋਟਾ ਖਾ। 9 ਮਹੀਨੇ ਘੇਰਾ ਪਾਈ ਰੱਖਿਆ ਸੀ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ, ਅਨੰਦਪੁਰ ਸਾਹਿਬ ਦੇ ਕਿਲੇ ਨੂੰ 9 ਮਹੀਨੇ ਘੇਰਾ ਪਾਈ ਰੱਖਿਆ। ਇਤਿਹਾਸਕਾਰਾਂ ਨੇ ਕਈਆਂ ਨੇ 8 ਮਹੀਨੇ ਦਾ ਸਮਾਂ ਵੀ ਲਿਖਿਆ, ਕਈਆਂ ਨੇ 6 ਦਾ ਵੀ ਲਿਖਿਆ, ਪਰ ਜ਼ਿਆਦਾਤਰ 9 ਮਹੀਨੇ ਦਾ ਸਮਾਂ ਲਿਖਿਆ, ਘੇਰਾ ਪਾਈ ਰੱਖਿਆ। ਗੱਲ ਕੁਝ ਨਹੀਂ ਸੀ, ਈਰਖਾ ਕਰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਨਾਲ। ਸਤਿਗੁਰੂ ਕਿਸੇ ਦਾ ਕੁਝ ਵਿਗਾੜਦੇ ਨਹੀਂ ਸਨ, ਪਰ ਸਤਿਗੁਰਾਂ ਦੀ ਚੜ੍ਹਦੀ ਕਲਾ ਸਮੇਂ ਦੀਆਂ ਸਰਕਾਰਾਂ ਤੋਂ ਬਰਦਾਸ਼ਤ ਨਾ ਹੋਈ। ਇੱਕ ਗੱਲ ਹੋਰ ਗੁਰਮੁਖੋ, ਇਹ ਜਿਹੜੇ ਪਹਾੜੀ ਰਾਜਿਆਂ ਨੇ ਮਹਾਰਾਜ ਸਾਹਿਬ ਜੀ ਦੇ ਕਿਲੇ ਨੂੰ ਘੇਰੇ ਪਾਏ, ਸ਼ਹੀਦੀਆਂ ਹੋਈਆਂ, ਪਿੱਛਾ ਕੀਤਾ, ਇਹ ਪਹਾੜੀਏ ਕੌਣ ਸਨ? ਹਿੰਦੂ ਰਾਜੇ ਸਨ, ਉਹ ਰਾਜੇ ਸਨ ਜਿਨ੍ਹਾਂ ਦੇ ਦਾਦਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਚੋਂ ਕੱਢ ਕੇ ਲਿਆਂਦਾ ਸੀ, ਰਿਆਸਤਾਂ ਦਵਾਈਆਂ ਸੀ। ਇਹ ਸਾਰੇ ਉਹਨਾਂ ਦੇ ਪੋਤਰੇ ਸਨ, ਅਕਿਰਤ ਘਣ ਬਣ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦਾ ਜਿਨ੍ਹਾਂ ਦੇ ਦਾਦਿਆਂ ਨੂੰ ਕੱਢ ਕੇ ਲੈ ਕੇ ਆਏ, ਉਹਨਾਂ ਦੇ ਪੋਤਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਨਾਲ ਘੱਟ ਨਹੀਂ ਕੀਤੀ, ਗੁਰੂ ਘਰ ਨਾਲ ਘੱਟ ਨਹੀਂ ਕੀਤੀ। ਉਹ ਜਿੰਨੇ ਰਾਜੇ ਸੀ ਸਾਰੇ ਹੀ ਉਹ ਸੀ ਜਿਨ੍ਹਾਂ ਦੀਆਂ ਰਿਆਸਤਾਂ ਹੀ ਗੁਰੂ ਘਰ ਕਰਕੇ ਮਿਲੀਆਂ ਸੀ, ਵਾਪਸ ਛਡਾਇਆ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀ, ਪਰ ਉਹ ਭੁੱਲ ਗਏ ਸਨ ਸਤਿਗੁਰੂ ਦੇ ਕੀਤੇ ਪਰ ਉਪਕਾਰਾਂ ਨੂੰ। ਮੈਂ ਪਹਿਰੇਦਾਰਾਂ ਨੂੰ ਇੱਕ ਅਰਜ਼ ਕਰਾਂਗਾ ਕਿ ਕਿਰਪਾ ਕਰਕੇ ਅੱਧ ਚ ਰਸਤਾ ਬੰਦ ਕਰ ਦਿਓ, ਜਿਹੜੇ ਰਹਿ ਜਾਣਗੇ ਆਪਾਂ ਬਾਅਦ ਚ ਮੱਥਾ ਟਿਕਾਵਾਂਗੇ। ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਨਾ, ਆਨੰਦ ਸਾਹਿਬ ਵੇਲੇ ਆਵਾਜ਼ ਮਾਰ ਕੇ ਮੱਥਾ ਟਿਕਾ ਲਾਂਗੇ, ਕਿਉਂਕਿ 3:45 ਹੋ ਗਏ ਆ ਤੇ ਟਾਈਮ ਥੋੜਾ ਹੈ, ਥੋੜੇ ਸਮੇਂ ਚ ਜ਼ਿਆਦਾ ਲਾਹਾ ਤੇ ਤਦ ਹੀ ਹੈ ਜੇ ਇਕਾਗਰਤਾ ਬਣੇ। ਜਿੰਨਾ ਚਿਰ ਸੰਗਤ ਆਉਂਦੀ ਜਾਂਦੀ ਹੈ ਹਿਲ ਜੁਲ ਹੋਣੋਂ ਨਹੀਂ ਹਟਦੀ। ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ 1:30 ਤੋਂ ਪਹਿਲਾਂ ਸਾਧ ਸੰਗਤ ਪਹੁੰਚਣ ਦੀ ਕਿਰਪਾਲਤਾ ਕਰਿਓ। ਵੇਖੋ 1 ਘੰਟਾ ਲੰਘ ਗਿਆ, ਅਜੇ ਪੂਰੀ ਇਕਾਗਰਤਾ ਨਹੀਂ ਬਣ ਸਕੀ। ਬਸ 5-4 ਮਿੰਟਾਂ ਵਿੱਚ ਮੱਥਾ ਟੇਕ ਲੈਣ ਜਿਹੜੇ ਟੇਕ ਲੈਣ, ਬਾਅਦ ਚੱਦ ਚ ਰਸਤਾ ਬੰਦ ਕਰ ਦਿਓ, ਜਿਹੜੇ ਰਹਿ ਜਾਣਗੇ ਉਹਨਾਂ ਨੂੰ ਬਾਅਦ ਚ ਮੱਥਾ ਟਿਕਾਣੇ। ਨਮਸਕਾਰ ਸਭ ਨੂੰ ਕਰਾਈ ਜਾਏਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਮੈਂ ਆਵਾਜ਼ ਮਾਰਾਂਗਾ, ਉਸ ਵੇਲੇ ਸਾਰੇ ਗੁਰੂ ਸਾਹਿਬ ਨੂੰ ਮੱਥਾ ਟੇਕ ਲੈਣਗੇ ਜਿਹੜੇ ਰਹਿ ਜਾਣਗੇ। ਇੱਕ ਵਾਰੀ ਦੂਰੋਂ ਮੱਥਾ ਟੇਕ ਲੈਣ, ਇੱਕ ਵਾਰੀ ਨੇੜੇ ਬੁਲਾ ਕੇ ਟਿਕਾ ਦਿਆਂਗੇ। ਥੋੜਾ ਸਮਾਂ ਆਪ ਜੀ ਇਕਾਗਰਤਾ ਬਖਸ਼ੋ, ਕਿਉਂਕਿ ਜਿੰਨਾ ਚਿਰ ਸੰਗਤ ਮੱਥਾ ਟੇਕਦੀ ਰਹਿੰਦੀ ਹੈ ਉਹਨਾਂ ਚਿਰ ਪੂਰੀ ਇਕਾਗਰਤਾ ਨਹੀਂ ਬਣਦੀ। ਧਿਆਨ ਦਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ 9 ਮਹੀਨੇ ਲਗਾਤਾਰ ਘੇਰਾ ਪਾਈ ਰੱਖਿਆ, ਨਾ ਕੋਈ ਚੀਜ਼ ਅੰਦਰ ਜਾਏ, ਨਾ ਕੋਈ ਚੀਜ਼ ਬਾਹਰ ਜਾਣ ਦੇਣ। ਰਾਸ਼ਨ ਪਾਣੀ ਮੁੱਕ ਗਿਆ, ਦਰਖਤਾਂ ਦੇ ਪੱਤੇ ਲਾ ਲਾ ਕੇ ਸਿੰਘਾਂ ਨੇ ਖਾਣੇ ਸ਼ੁਰੂ ਕਰ ਦਿੱਤੇ। ਪੱਤੇ ਵੀ ਮੁੱਕ ਗਏ, ਦਰਖਤਾਂ ਦੇ ਸੱਕ ਲਾ ਲਾ ਕੇ ਵੀ ਸਿੰਘਾਂ ਨੇ ਖਾਣੇ ਸ਼ੁਰੂ ਕਰ ਦਿੱਤੇ। ਇੰਨਾ ਬੁਰਾ ਹਾਲ ਹੋ ਗਿਆ, ਪਰ ਫਿਰ ਵੀ ਬਾਣੀ ਪੜ੍ਹਨ ਕਰਕੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੇ ਪ੍ਰਸ਼ਾਦਾ ਸਿੰਘਾਂ ਨੇ ਦੇਣਾ, ਉੱਥੇ ਹੁਣ ਪੂਰੇ ਪਰਿਵਾਰ ਵਾਸਤੇ ਸੀ, ਬੱਚੇ ਇਕੱਠੇ ਕਰਕੇ 5-7 ਮਹਾਰਾਜ ਉਹਨਾਂ ਨੂੰ ਛਕਾ ਦਿੰਦੇ ਸੀ। ਆਪ ਵੀ ਭੁੱਖੇ ਰਹੇ, ਆਪ ਵੀ ਕੁਝ ਨਹੀਂ ਛਕਿਆ, ਫਾਕਾ ਕੱਟਿਆ, ਬੜੇ ਦੁੱਖਾਂ ਦਾ ਸਮਾਂ ਵੇਖਿਆ। ਪਹਾੜੀ ਰਾਜੇ ਜਦੋਂ 9 ਮਹੀਨੇ ਲੰਘ ਗਏ, ਉਹਨਾਂ ਨੇ ਫਿਰ ਹਿੰਦੂਆਂ ਨੇ ਆਟੇ ਦੀ ਗਾਂ ਬਣਾ ਕੇ ਭੇਜੀ, ਕਹਿੰਦੇ ਜੀ ਅਸੀਂ ਕਸਮ ਖਾਂਦੇ ਆ, ਆਪ ਜੀ ਇੱਕ ਵਾਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ, ਸਾਨੂੰ ਗਊ ਮਾਤਾ ਦੀ ਕਸਮ ਹੈ, ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ, ਜਦੋਂ ਜੀ ਕਰੇ ਤੁਸੀਂ ਆਪਣੇ ਕਿਲੇ ਵਿੱਚ ਵਾਪਸ ਆ ਜਾਇਆ ਜੇ, ਇੱਕ ਵਾਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ। ਪਹਾੜੀਆਂ ਨੇ ਆਟੇ ਦੀ ਗਊ ਬਣਾ ਕੇ ਹਿੰਦੂ ਰਾਜਿਆਂ ਨੇ ਭੇਜੀ, ਜਿਹੜੇ ਮੁਸਲਮਾਨ ਰਾਜੇ ਸਨ ਉਹਨਾਂ ਨੇ ਕੁਰਾਨ ਸ਼ਰੀਫ ਭੇਜਿਆ, ਕਹਿੰਦੇ ਅਸੀਂ ਕੁਰਾਨ ਪਾਕ ਇਹ ਗ੍ਰੰਥ ਦੀ ਕਸਮ ਖਾਂਦੇ ਹਾਂ, ਤੁਸੀਂ ਇੱਕ ਵਾਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ। ਸਤਿਗੁਰੂ ਨਹੀਂ ਮੰਨਦੇ, ਸਿੰਘ ਕਹਿੰਦੇ ਨੇ ਮਹਾਰਾਜ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰ ਲਈਏ, ਕਿੰਨੀਆਂ ਕਸਮਾਂ ਖਾਂਦੇ ਨੇ। ਮਹਾਰਾਜ ਕਹਿੰਦੇ ਨੇ ਓਏ ਤੁਰਕਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰੋ, ਸਰੋਂ ਦੇ ਤੇਲ ਵਿੱਚ ਕੂਣੀ ਤੱਕ ਬਾਂਹ ਲਵੇੜ ਕੇ ਤਿਲਾਂ ਦੀ ਬੋਰੀ ਵਿੱਚ ਪਾਇਆ ਜਾਵੇ, ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ, ਜੇ ਇਹ ਇੰਨੀਆਂ ਵੀ ਕਸਮਾਂ ਖਾਣ ਤਾਂ ਵੀ ਭਰੋਸਾ ਨਾ ਕਰਿਓ, ਇਹਨਾਂ ਤੇ ਵਿਸ਼ਵਾਸ ਨਾ ਕਰਿਓ। ਮਹਾਰਾਜ ਨੇ ਕਿਹਾ ਬੜਾ, ਪਰ ਮੰਨੇ ਨੀ, ਕਈ ਸਿਦਕੋ ਹਾਰ ਬੈਠੇ, ਕਹਿੰਦੇ ਮਹਾਰਾਜ ਭੁੱਖ ਦਾ ਦੁੱਖ ਨੀ ਝੱਲਿਆ ਜਾਂਦਾ, ਆਨੰਦਪੁਰ ਸਾਹਿਬ ਦਾ ਕਿਲਾ ਛੱਡ ਚੱਲੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੁਕ ਜਾਓ, ਵਿੱਚ ਕੁਝ ਕਹਿਣ ਲੱਗੇ, ਨਾ ਮਹਾਰਾਜ ਅਸੀਂ ਤੇ ਜਾਣਾ ਹੀ ਜਾਣਾ ਹੈ। ਭਾਈ ਮਹਾਂ ਸਿੰਘ ਜਥੇਦਾਰ ਬਣ ਗਿਆ ਉਹਨਾਂ ਦਾ, ਮਹਾਰਾਜ ਜਾਣ ਦੀ ਆਗਿਆ ਦੇ ਦਿਓ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ 15 ਦਿਨ ਰੁਕ ਜਾਓ, ਨਹੀਂ ਰੁਕ ਸਕਦੇ। 7 ਦਿਨ ਰੁਕ ਜਾਓ, ਨਹੀਂ ਰੁਕ ਸਕਦੇ। 5 ਦਿਨ ਹੀ ਰੁਕ ਜਾਓ, ਨਹੀਂ ਰੁਕ ਸਕਦੇ। ਉਹ 3 ਦਿਨ ਹੀ ਰੁਕ ਜਾਓ, ਕੋਈ ਕੁਝ ਨਾ ਕੁਝ ਹੋ ਜਾਏਗਾ, ਸਿਰਫ 3 ਦਿਨ ਰੁਕ ਜਾਓ। ਕਹਿੰਦੇ ਨਾ ਸੱਚੇ ਪਾਤਸ਼ਾਹ, 3 ਦਿਨ ਵੀ ਨਹੀਂ ਰੁਕਿਆ ਜਾਂਦਾ। ਮਰ ਕਹਿੰਦੇ ਜਾਓ, ਫਿਰ ਜੇ ਜਾਣਾ ਹੈ ਜਾਂਦੀ ਵਾਰੀ ਕੋਈ ਨਿਸ਼ਾਨੀ ਦੇ ਜਾਓ। ਕਹਿੰਦੇ ਮਹਾਰਾਜ, ਇਸ ਵੇਲੇ ਸਾਡੇ ਕੋਲ ਹੈ ਕੀ, ਛੱਡ ਕੇ ਚੱਲੇ ਆ, ਨਿਸ਼ਾਨੀ ਕੀ ਦਈਏ? ਕਾਗਜ਼ ਤੇ ਲਿਖ ਦਿਓ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ, ਇਹ ਲਿਖੋ। ਕਹਿੰਦੇ ਸੱਚੇ ਪਾਤਸ਼ਾਹ, ਇਹ ਨਹੀਂ ਲਿਖਿਆ ਜਾਣਾ, ਮਿੱਟੀ ਧਰਤੀ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਇਹ ਨਹੀਂ ਲਿਖਿਆ ਜਾਣਾ। ਮਹਾਰਾਜ ਕਹਿੰਦੇ ਜੇ ਜਾਣਾ ਤੇ ਫਿਰ ਲਿਖ ਦਿਓ। ਭੁੱਖ ਦਾ ਦੁੱਖ ਬੜਾ ਤੰਗ ਕਰਦਾ ਹੈ, ਦੁੱਖ ਵਿਛੋੜਾ ਪਹਿਲੇ ਨੰਬਰ ਤੇ ਵਿਛੋੜੇ ਦਾ ਦੁੱਖ ਹੈ, ਇੱਕ ਦੁੱਖ ਭੁੱਖ, ਦੂਜੇ ਨੰਬਰ ਤੇ ਭੁੱਖ ਦਾ ਦੁੱਖ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ। ਭੁੱਖ ਦਾ ਦੁੱਖ ਬੜਾ ਤੰਗ ਕਰਦਾ। ਕਹਿੰਦੇ ਮਹਾਰਾਜ ਕਿਰਪਾ ਕਰੋ, ਅਸੀਂ ਜਾਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਲਿਖ ਦਿਓ, ਫਿਰ ਫਿਰ ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨੇ। ਵਧਾਵੇ ਵਾਲੇ ਕਾਗਜ਼ ਤੇ ਸਾਈਨ ਹੋ ਗਏ, ਭੁੱਖ ਦੇ ਦੁੱਖੋਂ ਤੰਗ ਹੋ ਕੇ ਉਹਨਾਂ ਨੇ ਵਧਾਵੇ ਲਿਖੇ ਸਨ। ਇੱਥੇ ਸਾਰਾ ਕੁਝ ਸਾਡੇ ਕੋਲ ਹੈ, ਫਿਰ ਵੀ ਵਧਾਵੇ ਲਿਖੀ ਬੈਠੇ। ਸਾਰਾ ਕੁਝ ਹੈ, ਉਹ ਤੇ ਭੁੱਖ ਦੇ ਦੁੱਖੋਂ ਤੰਗ ਆਏ ਸਨ, ਤਾਂ ਵਧਾਵੇ ਲਿਖੇ। ਇੱਥੇ ਸਾਨੂੰ ਤੰਗੀ ਕੋਈ ਨਹੀਂ, ਸਭ ਕੁਝ ਸਾਡੇ ਕੋਲ ਹੈ। ਨਾਲੇ ਉਹਨਾਂ ਨੇ ਆਪਣੀਆਂ ਕੀਤੀਆਂ ਭੁੱਲਾਂ ਬਖਸ਼ਾ ਲਈਆਂ ਸਨ ਗੁਰਮੁਖੋ। ਉਹ ਵਧਾਵੇ ਵਾਲਾ ਕਾਗਜ਼ ਮਹਾਰਾਜ ਨੇ ਪਾੜ ਵੀ ਦਿੱਤਾ ਸੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ। ਬੜਾ ਪਛਤਾਵਾ ਸੀ ਉਹਨਾਂ ਨੂੰ ਆਪਣੀ ਗਲਤੀ ਉੱਤੇ। ਬੰਦਾ ਗਲਤੀ ਕਰੇ, ਪਛਤਾਵੇ, ਉਹਦੀ ਮਾਫੀ ਮਿਲ ਜਾਂਦੀ ਹੈ। ਪਰ ਸਾਨੂੰ ਤੇ ਲੱਗਦੀ ਹੋਈ ਨਹੀਂ, ਭਾਵੇਂ ਕੋਈ ਦੁੱਖ ਨਹੀਂ, ਸਭ ਸੁੱਖ ਸਹੂਲਤਾਂ ਮਾਲਕ ਨੇ ਦਿੱਤੀਆਂ ਹੋਈਆਂ ਨੇ, ਪਰ ਫਿਰ ਵੀ ਵਧਾਵਾ ਸਤਿਗੁਰਾਂ ਨੂੰ ਲਿਖਿਆ ਹੋਇਆ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨਹੀਂ। ਅਸੀਂ ਕਹਾਂਗੇ ਨਹੀਂ ਨਹੀਂ, ਸਾਡਾ ਤੇ ਕੋਈ ਵਧਾਵਾ ਨਹੀਂ, ਅਸੀਂ ਗੁਰਦੁਆਰੇ ਮੱਥਾ ਟੇਕਨੇ ਆ। ਕਦੋਂ? ਮਹੀਨੇ ਬਾਅਦ ਸੰਗਰਾਂਦ ਤੇ ਜ਼ਰੂਰ ਜਾਂਦੇ ਆ। ਮਹੀਨੇ ਬਾਅਦ ਮੱਥਾ ਟੇਕਣ ਵਾਲਾ ਸਿੱਖ ਹੈ, ਸਿੱਖ ਤੇ ਰੋਜ਼ ਸਤਿਗੁਰੂ ਦੇ ਦਰਸ਼ਨ ਕਰਦਾ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੁਹਾਡੇ ਨੇੜੇ ਹੈ, ਐਸਾ ਸਰੋਵਰ, ਮਰਦੇ ਮਰਦੇ ਵੀ ਸਿੰਘ ਇੱਥੇ ਇਸ਼ਨਾਨ ਕਰਦੇ ਸੀ ਨਾ, ਤੇ ਫਿਰ ਲੜਨ ਲਈ ਕਾਇਮ ਹੋ ਜਾਂਦੇ ਸੀ। ਅੰਮ੍ਰਿਤ ਸਰੋਵਰ ਸਾਡੇ ਕੋਲ ਹੈ, ਐਡਾ ਭਾਗਾਂ ਵਾਲਾ ਇਲਾਕਾ ਹੈ, ਤੁਸੀਂ 2 ਘੰਟਿਆਂ ਚ ਮੱਥਾ ਟੇਕ ਕੇ ਇਸ਼ਨਾਨ ਕਰਕੇ ਮੁੜ ਸਕਦੇ ਹੋ। ਸੱਚਖੰਡ ਚ ਰਹਿੰਦੇ ਹੋ ਤੁਸੀਂ, ਕਿੱਥੋਂ ਕਿੱਥੋਂ ਵੇਖੋ ਉਹਨਾਂ ਭਰਾਵਾਂ ਵੱਲ ਜਿਹੜੇ ਵਿਦੇਸ਼ਾਂ ਚ ਰਹਿੰਦੇ ਨੇ, ਇੰਡੀਆ ਆ ਨਹੀਂ ਸਕਦੇ, ਕਿਵੇਂ ਤਰਸਦੇ ਨੇ ਹਰਿਮੰਦਰ ਸਾਹਿਬ ਜਾਣ, ਕਿਵੇਂ ਤੜਫਦੇ ਨੇ। ਮੈਂ ਅਰਜ਼ ਕਰਾਂ ਪਿਆਰਿਓ, ਇੱਥੋਂ ਵਾਲੇ ਅੰਬੈਸੀ ਜਾਣ, ਅਮਰੀਕਾ ਵਾਲੇ ਵੀਜ਼ਾ ਨਾ ਦੇਣ। ਸਰ ਜਾਏਗਾ ਇੱਕ ਦਿਨ, ਸਬਰ ਕਰ ਹੀ ਲੈਂਦਾ ਬੰਦਾ, ਵੀ 4 ਵਾਰੀ ਗਏ ਮੋੜ ਦਿੱਤਾ, 10 ਵਾਰੀ ਗਏ ਮੋੜ ਦਿੱਤਾ, ਸਬਰ ਕਰ ਲੈਂਦਾ ਨਾ, ਇੱਥੇ ਸਾਰ ਲੈ, ਕੋਈ ਗੱਲ ਨਹੀਂ। ਇੱਕ ਦਿਨ ਕਹਿਣ ਲੱਗ ਜਾਂਦਾ, ਕੋਈ ਨਹੀਂ ਨਹੀਂ, ਭਾਗਾਂ 'ਚ ਸੀ, ਸਰ ਗਿਆ ਅਮਰੀਕਾ ਬਿਨਾਂ, ਸਰ ਗਿਆ ਕਨੇਡਾ ਬਿਨਾਂ, ਸਰ ਗਿਆ ਯੂਰਪ ਬਿਨਾਂ। ਉਹ ਗੁਰਮੁਖੋ, ਸਾਡਾ ਅਮਰੀਕਾ ਕਨੇਡਾ ਬਿਨਾਂ ਸਰ ਜਾਏਗਾ? ਜਿਹੜੇ ਅਮਰੀਕਾ 'ਚ ਬੈਠੇ ਨੇ ਨਾ, ਉਹਨਾਂ ਨੂੰ ਪੁੱਛ ਕੇ ਵੇਖੋ, ਉਹਨਾਂ ਦਾ ਨਹੀਂ ਸਰਦਾ ਅੰਮ੍ਰਿਤਸਰ ਬਿਨਾਂ, ਉਹਨਾਂ ਦਾ ਪੰਜਾਬ ਦੀ ਧਰਤੀ ਬਿਨਾਂ ਨਹੀਂ ਸਰਦਾ। ਜਿਹੜੇ ਇੰਡੀਆ ਨਹੀਂ ਆ ਸਕਦੇ, ਉਹ ਰੋਜ਼ ਇੱਕ ਵਾਰੀ ਰੋਂਦੇ ਨੇ, ਕਹਿੰਦੇ ਨੇ ਕਦੋਂ ਜਾਵਾਂਗੇ ਵਾਪਸ। ਇੱਥੋਂ ਵਾਲੇ ਤੇ ਸਬਰ ਕਰ ਲੈਂਦੇ ਨੇ, ਉਹ ਤੜਫਦੇ ਆ, ਕਦੋਂ ਅਸੀਂ ਅੰਮ੍ਰਿਤਸਰ ਜਾਈਏ। ਬੰਦਾ ਜਦੋਂ ਦੂਰ ਹੁੰਦਾ, ਪਤਾ ਫੇਰ ਲੱਗਦਾ ਹੈ ਵੀ ਅੰਮ੍ਰਿਤਸਰ ਕੀ ਹੈ, ਤੇ ਜਦੋਂ ਬੰਦਾ ਨੇੜੇ ਹੁੰਦਾ, ਫਿਰ ਕੋਈ ਨਹੀਂ, ਜਾਵਾਂਗੇ, ਕਦੇ ਟੇਕਾਂਗੇ ਮੱਥਾ। ਮੈਂ ਅੰਮ੍ਰਿਤਸਰ ਵਿੱਚ ਉਹ ਬੰਦੇ ਨੂੰ ਮਿਲਿਆ ਜਿਹੜਾ ਕਹਿੰਦਾ ਮੈਂ ਸਾਲ ਬਾਅਦ ਮੱਥਾ ਟੇਕਣਾ, ਜਾਂ ਕਦੀ ਕਹਿੰਦਾ ਸਾਲ 'ਚ ਇੱਕ ਵਾਰੀ ਰਹਿੰਦਾ ਅੰਮ੍ਰਿਤਸਰ 'ਚ ਹੈ। ਇੱਦਾਂ ਦੇ ਵੀ ਲੋਕ ਇੱਥੇ ਹੈਗੇ ਆ। ਇਸ ਕਰਕੇ ਮੈਂ ਅਰਜ਼ ਕਰਾਂਗਾ, ਆਲੇ ਦੁਆਲੇ ਇੰਨੇ ਪਵਿੱਤਰ ਸਥਾਨ, ਇੱਧਰ ਕਰਤਾਰਪੁਰ ਸਾਹਿਬ ਦਰਸ਼ਨ ਕਰੋ, ਇੱਧਰਲੇ ਪਾਸੇ ਤੁਸੀਂ ਚਲੇ ਜਾਓ, ਅੰਮ੍ਰਿਤਸਰ ਸਾਹਿਬ ਦੀ ਧਰਤੀ ਨਾਲ ਹੀ ਤਰਨ ਤਾਰਨ ਸਾਹਿਬ ਹੈ, ਖਡੂਰ ਸਾਹਿਬ ਹੈ, ਗੋਇੰਦਵਾਲ ਸਾਹਿਬ ਹੈ, ਸੁਲਤਾਨਪੁਰ ਲੋਧੀ ਹੈ। ਮਤਵਾਰੀ ਹੋਈ ਹੈ ਉਸ ਬੰਦੇ ਦੀ ਜਿਹੜਾ ਅੰਮ੍ਰਿਤਸਰ ਜਾਣ ਦੀ ਬਜਾਏ ਰਾਹ 'ਚ ਹੀ ਖਲੋ ਜਾਂਦਾ ਕਿ ਆਹ ਬਾਬਾ ਜੀ ਤਾਰਨ ਗਿਆ, ਖੋ ਸਤਨਾ ਅੱਗੇ ਇੱਥੇ ਭਲਾ ਹੋਏਗਾ ਸਾਡਾ, ਤੈਨੂੰ ਖਡੂਰ ਸਾਹਿਬ ਪਸੰਦ ਨਹੀਂ, ਸੁਲਤਾਨਪੁਰ ਲੋਧੀ ਦੀ ਧਰਤੀ ਤੈਨੂੰ ਚੰਗੀ ਨਾ ਲੱਗੀ। ਧੰਨ ਗੁਰੂ ਨਾਨਕ ਸਾਹਿਬ ਨੇ ਜਿੱਥੇ 13-13 ਤੋਲਿਆ, ਇਤਿਹਾਸ ਹੀ ਇਤਿਹਾਸ ਹੈ ਆਲੇ ਦੁਆਲੇ, ਇਹ ਬੇਆਸ ਦਾ ਇਤਿਹਾਸ ਕੀ ਹੈ ਮੈਨੂੰ ਦੱਸੋ ਤੇ ਸਹੀ, ਜਰਾ ਕੀ ਹੈ ਇਤਿਹਾਸ, ਕੀ ਕੁਰਬਾਨੀ, ਇੱਕ ਗੱਲ ਮੈਨੂੰ ਕੱਢ ਕੇ ਵਿਖਾਓ ਵੀ ਇੰਨੇ ਸਿੰਘ ਸ਼ਹੀਦ ਹੋਏ ਸੀ, 10, 20, 30, 50, ਇਹਨਾਂ ਨੇ ਆਹ ਕੁਰਬਾਨੀ ਕੀਤੀ ਹੈ, ਬਰਾਬਰ ਫੋਟੋਆਂ ਲਾ ਦਿਓ ਵਧਾ ਤੇ ਬਰਾਬਰ ਹੋ ਜਾਂਦਾ ਕੋਈ। ਬਰਾਬਰ ਬਰਾਬਰ ਫੋਟੋਆਂ ਲਾ ਦਈਏ ਬਰਾਬਰ ਹੋ ਜਾਂਦਾ ਹੈ। ਆਲੇ ਦੁਆਲੇ ਸਾਡੇ ਵੇਖੋ, ਖਡੂਰ ਸਾਹਿਬ ਦੀ ਧਰਤੀ ਵੇਖੋ, ਸੁਲਤਾਨਪੁਰ ਸਾਹਿਬ ਵੇਖੋ, ਅੰਮ੍ਰਿਤਸਰ ਸਿਫਤੀ ਦਾ ਘਰ, ਕਿਉਂ ਮੱਤ ਮਾਰੀਏ ਅਸੀਂ ਦਰ ਦਰ ਤੇ ਫਿਰੀਏ, ਕਿਉਂ ਥਾਂ ਥਾਂ ਤੇ ਫਿਰੀਏ, ਕਿਉਂ ਭਟਕਦੇ ਫਿਰਨੇ ਆ। ਗੁਰਮੁਖੋ ਕਾਚੇ ਗੁਰ ਤੇ ਮੁਕਤ ਨਾ ਹੋਆ, ਕੱਚਾ ਗੁਰੂ ਕਦੇ ਮੁਕਤੀ ਨਹੀਂ ਦੇ ਸਕਦਾ, ਕਦੇ ਮੁਕਤੀ ਨਹੀਂ ਮਿਲਦੀ। ਫਿਰ ਕਹਿਣਗੇ ਬਾਣੀ ਦੀਆਂ ਗੱਲਾਂ ਕਰਦੇ ਨੇ ਉੱਥੇ ਕਿਹੜਾ ਕੋਈ ਦੂਜੀ ਤੀਜੀ ਗੱਲ ਆ, ਬਾਣੀ ਦੀਆਂ ਗੱਲਾਂ ਕਰਦੇ ਨੇ, ਫਿਰ ਪ੍ਰਕਾਸ਼ ਕਿਉਂ ਨਹੀਂ ਕਰਦੇ ਬਾਣੀ ਦਾ? ਜੇ ਬਾਣੀ ਦੀਆਂ ਗੱਲਾਂ ਨੇ ਤੇ ਉੱਥੇ ਨਿਸ਼ਾਨ ਸਾਹਿਬ ਕਿਉਂ ਨਹੀਂ ਲਾਉਂਦੇ ਉਹਨਾਂ ਦੇ ਡੇਰਿਆਂ 'ਚ? ਕਿਉਂਕਿ ਜਿੱਦਣ ਨਿਸ਼ਾਨ ਸਾਹਿਬ ਲੱਗ ਜਾਏਗਾ, ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਏਗਾ, ਉਦਣ ਉਹ ਡੇਰਾ ਨਾ ਰਹਿ ਜਾਏਗਾ, ਉਦਣ ਉਹ ਗੁਰਦੁਆਰਾ ਬਣ ਜਾਏਗਾ। ਇਸ ਕਰਕੇ ਸਾਨੂੰ ਇਸ ਪਾਸੇ ਨਹੀਂ ਪੈਣਾ ਚਾਹੀਦਾ। ਕਬੀਰ ਸਬੰਧ ਨਾ ਛੋਡੀਏ, ਜੋ ਅਤ ਖਾਰੋ ਹੋਏ, ਮੈਂ ਕੱਲ ਵੀ ਅਰਜ਼ ਕੀਤੀ ਸੀ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿ ਹੈ ਕੋਏ, ਸਮੁੰਦਰ ਨੂੰ ਛੱਡ ਕੇ ਛੱਪਣਾ ਚ ਨਾ ਤਾਰੀਆਂ ਲਾ, ਮੱਤ ਮਾਰੀ ਗਈ ਸਾਡੀ, ਭੁੱਲ ਕੇ ਵੀ ਇਸ ਰਸਤੇ ਤੇ ਨਾ ਤੁਰੀਏ, ਆਪਣੇ ਸਤਿਗੁਰੂ ਦੇ ਦਰ ਘਰ ਨਾਲ ਜੁੜੇ ਰਹੀਏ, ਬਾਣੀ ਬਾਣੇ ਵਿੱਚ ਪਰਪੱਕ ਹੋਈਏ, ਉੱਚੇ ਸੁੱਚੇ ਜੀਵਨ ਬਣਾਈਏ, ਆਪਣਾ ਇਤਿਹਾਸ ਵੇਖੀਏ ਕਿ ਸਾਡਾ ਇਤਿਹਾਸ ਕੀ ਹੈ। ਐਡੀਆਂ ਕੁਰਬਾਨੀਆਂ ਲੱਭ ਜਾਣਗੀਆਂ ਕਿਤੇ, ਮੈਂ ਅਰਜ਼ ਕਰਾਂਗਾ ਵੇਖੋ ਜਰਾ ਹੁਣ ਝਾਤੀ ਮਾਰ ਕੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੈਸਾ ਸਮਾਂ ਆਇਆ, ਛੱਡ ਕੇ ਚਲੇ ਗਏ। ਕਹਿੰਦੇ ਜਾਣ ਦਿਓ, ਖੋਲੋ ਬੂਆ, ਜਾਣ ਦਿਓ, ਚਲੇ ਗਏ। ਫਿਰ ਵੀ ਕੁਝ ਸਿੰਘ ਸਨ, ਕਹਿੰਦੇ ਮਹਾਰਾਜ ਆਪਾਂ ਵੀ ਚੱਲੀਏ, ਬਹੁਤਾ ਕਹਿੰਦੇ ਮਹਾਰਾਜ ਕਹਿੰਦੇ ਚਲੋ। ਫਿਰ ਅੱਜ ਪੰਜ ਪੋ ਹੈ ਗੁਰਮੁਖੋ, ਕੱਲ ਨੂੰ 6 ਪੋ ਹੈ। ਕੱਲ 6 ਪੋ ਦੀ ਰਾਤ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਕਈ ਕਹਿਣ ਲੱਗ ਪਏ ਚਲੋ ਸੱਚੇ ਪਾਤਸ਼ਾਹ, ਚਲੋ ਮਹਾਰਾਜ ਜਾਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਨੇ ਫਿਰ ਹਾਂ ਕੀਤੀ, ਕਹਿੰਦੇ ਲੈ ਤੁਹਾਨੂੰ ਇੱਕ ਚੀਜ਼ ਵਿਖਾਨੇ ਆ। ਮਹਾਰਾਜ ਕਹਿੰਦੇ ਉਹਨਾਂ ਨੂੰ ਆਖੋ, ਬਾਹਰ ਜਿਹੜੇ ਰਾਜੇ ਮਹਾਰਾਜੇ ਖਲੋਤੇ ਨੇ, ਫੌਜਾਂ ਖਲੋਤੀਆਂ ਨੇ, ਸੈਨਾਪਤੀ, ਉਹਨਾਂ ਨੂੰ ਸੁਨੇਹਾ ਭੇਜੋ। ਤੁਸੀਂ ਕਹਿੰਦੇ ਹੋ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ, ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਈਏ, ਵੀ ਇੰਨਾ ਖਰਚਾ ਵੀ ਕੀਤਾ, ਫੌਜਾਂ ਦੇ ਖਰਚੇ ਕਿਹੜਾ ਥੋੜੇ ਸਨ, ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਨਹੀਂ ਕਰਾ ਸਕੇ ਤੁਸੀਂ, ਅਸੀਂ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਈਏ। ਇਸ ਕਰਕੇ ਅਨੰਦਪੁਰ ਸਾਹਿਬ ਦਾ ਕਿਲਾ ਇੱਕ ਵਾਰੀ ਖਾਲੀ ਕਰ ਦਿਓ। ਉਹ ਤਰਲੇ ਕਰਦੇ ਸੀ ਮਹਾਰਾਜ, ਕਹਿੰਦੇ ਭਾਈ ਜਾਵਾਂਗੇ ਪਹਿਲਾਂ ਸਾਡਾ ਸਮਾਨ ਜਾਏਗਾ, ਖਜ਼ਾਨਾ ਪਹਿਲਾਂ ਜਾਏਗਾ ਸਾਡਾ। ਜਦੋਂ ਆਖਿਆ ਖਜ਼ਾਨਾ ਜਾਏਗਾ, ਸਿੰਘ ਕਹਿੰਦੇ ਮਹਾਰਾਜ ਖਜ਼ਾਨਾ ਕਿਹੜਾ ਖਜ਼ਾਨਾ, ਤੇ ਪਹਿਲਾਂ ਹੀ ਰੋੜ ਦਿੱਤਾ ਪਾਣੀ। ਮਹਾਰਾਜ ਆਖਣ ਲੱਗੇ ਖਜ਼ਾਨਾ ਨਹੀਂ, ਟੁੱਟੀਆਂ ਹੋਈਆਂ ਜੁੱਤੀਆਂ ਵਗੈਰਾ, ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ, ਲਿੱਦ ਵਗੈਰਾ ਇਕੱਠੀ ਕਰੋ, ਖੱਚਰਾਂ ਉੱਤੇ ਲੱਦ ਦਿਓ, ਤੇ ਇਹਨਾਂ ਨੂੰ ਆਖੋ ਖਜ਼ਾਨਾ ਜਾ ਰਿਹਾ, ਨਾਲੇ ਇਹਨਾਂ ਦਾ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਦੀਨ ਇਮਾਨ ਵਾਲੇ ਨੇ। ਉਹ ਬੰਨ ਕੇ ਨਾ ਮੂੰਹ ਚੰਗੀ ਤਰ੍ਹਾਂ ਸਿਉਂ ਦਿੱਤੇ, ਉੱਤੋਂ ਖੱਚਰਾਂ ਭਰ ਦਿੱਤੀਆਂ, ਤੇ ਵਿੱਚ ਕੀ ਪਾਇਆ, ਟੁੱਟੀਆਂ ਜੁੱਤੀਆਂ ਹੱਡੀਆਂ ਪਸ਼ੂਆਂ ਦੀਆਂ, ਇਹ ਕੁਝ ਪਾ ਕੇ ਭੇਜ ਦਿੱਤਾ। ਤੇ ਜਦੋਂ ਗੁਰਮੁਖੋ ਉਹਨਾਂ ਨੇ ਵੇਖਿਆ, ਉਹ ਕਹਿੰਦੇ ਜੇ ਖਜ਼ਾਨਾ ਪਹਿਲਾਂ ਚੱਲਿਆ ਗਿਆ, ਸਾਡੇ ਕੋਲ ਲੁੱਟਣ ਨੂੰ ਕੀ ਰਹਿ ਜਾਏਗਾ ਪਿੱਛੇ, ਖਜ਼ਾਨਾ ਤੇ ਪਹਿਲਾਂ ਚੱਲਿਆ। ਉਹ ਸਿਪਾਹੀ ਪੈ ਗਿਆ, ਟੁੱਟ ਕੇ ਹੁਕਮ ਹੋ ਗਿਆ, ਕਹਿੰਦੇ ਲੁੱਟ ਲਓ। ਜਦੋਂ 100 ਖੱਚਰ ਬਾਹਰ ਨਿਕਲੀ, ਸਾਰੀਆਂ ਖੱਚਰਾਂ ਘੇਰ ਲਈਆਂ, ਘੇਰ ਕੇ ਅੰਦਰ ਤੰਬੂਆਂ 'ਚ ਲੈ ਗਏ, ਤੇ ਜਦੋਂ ਅੰਦਰ ਜਾ ਕੇ ਮਿਸ਼ਾਲਾਂ ਬਾਲ ਕੇ ਵੇਖਦੇ ਨੇ, ਵਿੱਚੋਂ ਟੁੱਟੀਆਂ ਹੋਈਆਂ ਜੁੱਤੀਆਂ ਨਿਕਲਦੀਆਂ ਨੇ, ਵਿੱਚੋਂ ਹੱਡੀਆਂ ਨਿਕਲਦੀਆਂ ਨੇ, ਫਿਰ ਬਸ਼ਰਮ ਹੁੰਦੇ ਨੇ, ਬੜੀ ਸ਼ਰਮ ਆਉਂਦੀ ਹੈ ਵੀ ਹੁਣ ਮਹਾਰਾਜ ਕੀ ਮਾਰੇ। ਕਹਿੰਦੇ ਵੇਖ ਲਓ ਇਹਨਾਂ ਦਾ ਕਾਹਦਾ ਦੀਨ ਇਮਾਨ ਹੈ, ਕਸਮਾਂ ਝੂਠੀਆਂ ਖਾਂਦੇ ਹੈ। ਪਰ ਚਲੋ ਸਿੰਘੋ ਹੁਣ ਤੁਰ ਪਏ ਆ, ਤੇ ਫਿਰ ਜਾਵਾਂਗੇ, ਹੁਣ ਨੀ ਮੁੜਦੇ ਪਿੱਛੇ। ਅਨੰਦਪੁਰ ਸਾਹਿਬ ਦਾ ਪੂਰਾ ਰਾਊਂਡ ਲਾਇਆ ਮਹਾਰਾਜ ਨੇ, ਚੱਕਰ ਕੱਟਿਆ। ਅੱਜ ਇੱਦਾਂ ਲੱਗਦਾ ਜਿਵੇਂ ਅਨੰਦਪੁਰ ਦੀਆਂ ਗਲੀਆਂ ਰੋਂਦੀਆਂ ਨੇ, ਮਹਾਰਾਜ ਛੱਡ ਕੇ ਚੱਲਿਓ, ਰੌਣਕਾਂ ਤੁਹਾਡੇ ਨਾਲ ਹੀ ਚੱਲੀਆਂ ਜਾਣਗੀਆਂ। ਤੁਸੀਂ ਜਾ ਰਹੇ ਹੋ, ਇੱਥੇ ਕਿਹਨੇ ਆਉਣਾ ਹੈ? ਕਈਆਂ ਨੇ ਤੇ ਇੱਥੋਂ ਤੱਕ ਵੀ ਲਿਖਿਆ ਕਿ ਧਰਤੀ ਵੀ ਸਰਗੁਣ ਰੂਪ ਧਾਰ ਕੇ ਨਾ ਔਰਤ ਦੇ ਰੂਪ ਦੇ ਸਾਹਮਣੇ ਆ ਖਲੋਤੀ ਸੀ। ਕਈਆਂ ਇਤਿਹਾਸਕਾਰਾਂ ਨੇ ਇੱਦਾਂ ਦੀ ਗੱਲ ਵੀ ਲਿਖੀ। ਕਹਿੰਦੀ ਮਹਾਰਾਜ ਤੁਸੀਂ ਜਾਓਗੇ, ਅਨੰਦਪੁਰ ਦੀਆਂ ਰੌਣਕਾਂ ਨਾਲ ਜਾਣਗੀਆਂ। ਮਹਾਰਾਜ ਕਹਿੰਦੇ ਨਹੀਂ ਜਾਂਦੀਆਂ, ਛੱਡ ਕੇ ਅਨੰਦਪੁਰ ਸਾਹਿਬ ਗਏ, ਅਨੰਦਪੁਰ ਦੀ ਧਰਤੀ ਨੂੰ ਵਰ ਦੇ ਗਏ। ਤੂੰ ਵਸਦੀ ਰਹਿ, ਖਾਲਸਾ ਹਮੇਸ਼ਾ ਆਏਗਾ, ਇੱਥੋਂ ਦੀ ਚਰਨ ਧੂੜ ਮਸਤਕ ਨੂੰ ਲਾਏਗਾ। ਅਸੀਂ ਜਾ ਰਹੇ ਹਾਂ, ਅਨੰਦਪੁਰ ਦੀਆਂ ਰੌਣਕਾਂ ਲੱਗੀਆਂ ਰਹਿਣਗੀਆਂ, ਇਹ ਧਰਤੀ ਨੂੰ ਪੂਜਿਆ ਜਾਏਗਾ। ਅਨੰਦਪੁਰੀਏ ਤੂੰ ਵਸਦੀ ਰਹਿ,
ਅਸੀਂ ਛੋੜ ਚਲੇ ਮੁੜ ਆਉਣਾ ਨਹੀਂ ਅਨੰਦਪੁਰੀ ਅਸੀਂ ਅਸੀਂ ਛੋੜ ਚਲੇ ਮੁੜ ਆਉਣਾ ਨਹੀਂ
ਅੱਜਕੱਲ ਦੇ ਦਿਨਾਂ ਵਿੱਚ ਹਰ ਕੋਈ ਚਾਹੁੰਦਾ ਕਿ ਮੈਂ ਆਪਣੇ ਘਰੇ ਰਵਾਂ, ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ। ਕੱਲ ਵਾਲਾ ਦਿਨ ਸੀ, 6 ਪੋਹ ਦੀ ਰਾਤ ਨੂੰ ਅਨੰਦਪੁਰ ਛੱਡਿਆ ਮਹਾਰਾਜ ਨੇ, ਤੇ ਅੱਜ ਨਾਲੋਂ ਤੇ ਜ਼ਿਆਦਾ ਠੰਡ ਪੈਂਦੀ ਸੀ। ਉਦੋਂ ਪਾਪੂਲੇਸ਼ਨ ਵੱਧ ਗਈ ਹੈ, ਹਰ ਸਮੇਂ ਆ ਵੇਖੋ ਗੱਡੀਆਂ ਰੋਡ ਕਿੰਨਾ ਕੁਝ ਬਣ ਗਿਆ, ਉਸ ਵੇਲੇ ਕੁਝ ਵੀ ਨਹੀਂ ਸੀ। ਇਸ ਕਰਕੇ ਉਹਨਾਂ ਵੇਲਿਆਂ 'ਚ ਅੱਜ ਨਾਲੋਂ ਜ਼ਿਆਦਾ ਠੰਡ ਪੈਂਦੀ ਸੀ, ਹੁਣ ਨਾਲੋਂ ਤੇ ਕਿਤੇ ਜ਼ਿਆਦਾ ਸਰਦੀ ਸੀ। ਜਦੋਂ ਮਹਾਰਾਜ ਨੇ ਅਨੰਦਪੁਰ ਛੱਡਿਆ, ਕੀਰਤਪੁਰ ਸਾਹਿਬ ਆਏ, ਦੂਰੋਂ ਹੀ ਮੱਥਾ ਟੇਕਿਆ। ਚੱਲਦੇ 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 ਮਹਾਰਾਜ ਸਰਸਾ ਕੰਢੇ ਪਹੁੰਚੇ, ਫੌਜਾਂ ਨੇ ਉਸੇ ਵੇਲੇ ਕਸਮਾਂ ਤੋੜੀਆਂ, ਫੌਜਾਂ ਪਿੱਛਾ ਕਰਨਾ ਮਹਾਰਾਜ ਦਾ ਸ਼ੁਰੂ ਕਰ ਦਿੱਤਾ। ਕਲਗੀਧਰ ਸੱਚੇ ਪਾਤਸ਼ਾਹ ਨੇ ਵੇਖਿਆ, ਜਦੋਂ ਸਰਸਾ ਕੰਢੇ ਆਪਣੇ ਸਰਸਾ ਚੜਿਆ ਹੋਇਆ ਹੈ, ਉੱਪਰ ਤੱਕ ਭਰਿਆ ਚੱਲਦਾ ਹੈ। ਸਰਸਾ ਇੱਕ ਨਾਲਾ ਸੀ, ਉਦਾਂ ਤੇ ਲੋਕਾਂ ਨੇ ਲਾਂਘਾ ਬਣਾਇਆ ਸੀ ਵਿੱਚੋਂ, ਜਦੋਂ ਕਦੇ ਮੀਂਹ ਪੈਂਦਾ ਸੀ ਉਦੋਂ ਉੱਪਰ ਤੱਕ ਭਰ ਕੇ ਵਗਦਾ ਸੀ। ਬਰਸਾਤਾਂ ਨਹੀਂ ਸਨ ਹੁੰਦੀਆਂ ਤੇ ਫਿਰ ਲੋਕ ਵਿੱਚ ਦੀ ਲੰਘਦੇ, ਸੁੱਕਾ ਹੀ ਰਹਿੰਦਾ ਸੀ। ਜਦੋਂ ਆਏ ਸਰਸਾ ਕੰਢੇ, ਉੱਪਰ ਤੱਕ ਭਰਿਆ ਵਗਦਾ ਕੰਢਿਆਂ ਤੱਕ। ਕਹਿੰਦੇ ਮਹਾਰਾਜ ਅੱਗੇ ਸਰਸਾ ਚੜਿਆ ਹੈ, ਕਲਗੀਧਰ ਨੂੰ ਪਿੱਛੋਂ ਆ ਕੇ ਇੱਕ ਕਹਿੰਦਾ ਮਹਾਰਾਜ ਪਿੱਛੋਂ ਫੌਜਾਂ ਵੀ ਚੜ ਕੇ ਆ ਗਈਆਂ ਨੇ, ਅੱਗੇ ਸਰਸਾ ਚੜਿਆ ਹੈ। ਕਲਗੀਧਰ ਜੀ ਆਖਣ ਲੱਗੇ, ਮੈਨੂੰ ਤੇ ਭੁੱਖ ਲੱਗੀ। ਕਹਿੰਦੇ ਸੱਚੇ ਪਾਤਸ਼ਾਹ, 6 ਪੋਹ ਦੀ ਸਾਰੀ ਰਾਤ ਮਹਾਰਾਜ ਨੇ ਸਫ਼ਰ ਕੀਤਾ, 7 ਪੋਹ ਦਾ ਅੰਮ੍ਰਿਤ ਵੇਲਾ ਹੋ ਗਿਆ ਸੀ। ਪਰਸੋਂ ਦੀ ਸਵੇਰ, ਕੱਲ ਰਾਤ ਤੁਰਦੇ ਨੇ, ਜਿਹੜੀ ਪਰਸੋਂ ਸਵੇਰ ਆਉਣੀ ਹੈ ਉਹ ਵੇਲਾ ਪਰਸੋਂ, 7 ਪੋਹ ਦੀ ਰਾਤ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਨੂੰ ਤੇ ਭੁੱਖ ਲੱਗੀ ਹੈ। ਕਹਿੰਦੇ ਮਹਾਰਾਜ, ਆਪ ਜੀ ਨੂੰ ਇੱਥੇ ਛਕਣ ਨੂੰ ਕੀ ਦਿੱਤਾ ਜਾਏ, ਤੁਹਾਨੂੰ ਤੇ ਛਕਣ ਨੂੰ ਕੁਝ ਦਿੰਦੇ ਸੀ, ਤੁਸੀਂ ਬੱਚਿਆਂ ਨੂੰ ਛਕਾ ਦਿੰਦੇ ਸੀ, ਅੱਜ ਇੱਥੇ ਤੁਹਾਨੂੰ ਕੀ ਛਕਾਇਆ ਜਾਏ। ਮਹਾਰਾਜ ਕਹਿੰਦੇ, ਓਏ ਭੁੱਖ ਰੋਟੀ ਪ੍ਰਸ਼ਾਦੇ ਦੀ ਨਹੀਂ ਲੱਗੀ, ਭੁੱਖ ਲੱਗੀ ਹੈ ਕੀਰਤਨ ਦੀ। ਇਸ ਵੇਲੇ ਰੋਜ਼ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹੁੰਦੇ ਸਾਂ, ਅੱਜ ਵੀ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਨੂੰ ਕਿਹਾ, ਸਿੰਘਾਂ ਨੇ ਖੜਤਾਲਾਂ ਚੁੱਕ ਲਈਆਂ, ਸੁਰੰਦੇ ਫੜ ਲਏ, ਇੱਕ ਪਾਸੇ ਤੇਗਾਂ ਤੇ ਢਾਲਾਂ ਖੜਕਣ, ਦੂਜੇ ਪਾਸੇ ਸੁਰੰਦੇ ਤੇ ਖੜਤਾਲਾਂ ਖੜਕਣ। ਸਰਸਾ ਦੇ ਕੰਢੇ ਤੇ ਬਹਿ ਕੇ ਮਹਾਰਾਜ ਸਾਹਿਬ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। 300-400 ਸਿੰਘਾਂ ਨੂੰ ਮਹਾਰਾਜ ਨੇ ਭੇਜਿਆ, ਜਾਓ ਜਾਓ, ਜਾ ਕੇ ਆ ਰਹੀਆਂ ਫੌਜਾਂ ਨੂੰ ਰੋਕੋ। ਜੇ ਪੰਜ ਪਿਆਰਿਆਂ ਅੱਗੇ ਬੈਂਡ ਵੱਜਦਾ ਆ ਰਿਹਾ ਤੇ ਬੰਦ ਕਰਾ ਦਿਓ ਕਿਰਪਾ ਕਰਕੇ। ਇੱਕ ਸਿੰਘ ਜਾਓ, ਆ ਬੈਂਡ ਵੱਜਦਾ ਜਿਹੜਾ ਬੰਦ ਬੰਦ ਕਰਾ ਦਿਓ, ਜਿਹੜਾ ਬੈਂਡ ਵੱਜਦਾ ਧਿਆਨ ਦਿਓ ਗੁਰਮੁਖੋ, ਜਰਾ ਇਕਾਗਰਤਾ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਸਰਸਾ ਦੇ ਕੰਢੇ ਤੇ ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਆਸਾ ਜੀ ਦੀ ਵਾਰ ਦਾ ਭੋਗ ਪਿਆ। ਭਾਈ ਦਇਆ ਸਿੰਘ ਹੋਣੀ ਆਏ, ਆ ਕੇ ਕਹਿੰਦੇ ਮਹਾਰਾਜ 300 ਸਿੰਘ ਸ਼ਹੀਦ ਹੋ ਗਿਆ, ਜਿਹੜੇ ਆ ਰਹੀ ਫੌਜ ਨੂੰ ਰੋਕ ਰਹੇ ਸਨ ਨਾ, 300 ਸਿੰਘ ਸ਼ਹੀਦ ਹੋ ਗਏ ਆ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅੱਜ 300 ਸਿੰਘ ਸ਼ਹੀਦ ਹੋ ਗਿਆ। ਦਇਆ ਸਿੰਘ ਕਹਿੰਦੇ ਮਹਾਰਾਜ, ਆਸਾ ਜੀ ਦੀ ਵਾਰ ਨਾ ਕਰਦੇ, ਅੱਜ ਅੱਗੇ ਲੰਘ ਜਾਂਦੇ, ਤੁਰੇ ਜਾਂਦਿਆਂ ਨਹੀਂ ਆਸਾ ਜੀ ਦੀ ਵਾਰ ਪੜ੍ਹ ਲੈਣੀ ਸੀ। ਮਹਾਰਾਜ ਕਹਿੰਦੇ, ਉਹ ਦਇਆ ਸਿੰਘ, ਅੱਜ ਵਾਲੀ ਆਸਾ ਜੀ ਦੀ ਵਾਰ 300 ਸਿੰਘ ਸ਼ਹੀਦ ਕਰਾ ਕੇ ਵੀ ਮਹਿੰਗੀ ਨਹੀਂ ਪਈ। ਗੁਰੂ ਗੋਬਿੰਦ ਸਿੰਘ ਕਹਿੰਦੇ, ਮਹਾਰਾਜ ਕਿਉਂ? ਸਤਿਗੁਰੂ ਕਹਿੰਦੇ, ਅੱਜ ਤੇ ਬਾਕੀ ਦੇ ਵੀ ਸ਼ਹੀਦ ਹੋ ਜਾਂਦੇ, ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਸੀ ਪੈਣੀ, ਅੱਜ ਤੇ ਭਾਵੇਂ ਤੁਸੀਂ ਵੀ ਸ਼ਹੀਦ ਹੋ ਜਾਂਦੇ। ਕਲਗੀਧਰ ਕਹਿੰਦੇ, ਅੱਜ ਤੇ ਭਾਵੇਂ ਮੈਂ ਖੁਦ ਵੀ ਲੇਖੇ ਲੱਗ ਜਾਂਦਾ, ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਪਈ। ਕਿਉਂ? ਮਹਾਰਾਜ ਕਹਿੰਦੇ, ਸਦਾ ਲਈ ਆਪਣੇ ਖਾਲਸੇ ਲਈ ਪੂਰਨੇ ਪਾ ਚੱਲਿਆ, ਸਰਸਾ ਦੇ ਕੰਢੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਮੈਂ ਪੂਰਨੇ ਪਾ ਚੱਲਿਆ ਕਿ ਭਿਆਨਕ ਤੋਂ ਭਿਆਨਕ ਸਮਾਂ ਵੀ ਖਾਲਸਾ ਜੀ ਤੁਹਾਡੇ ਤੇ ਆ ਜਾਏ, ਕਦੇ ਆਪਣਾ ਨਿਤਨੇਮ ਨਾ ਛੱਡਿਓ। ਨਿਤਨੇਮ ਕਰਕੇ ਮਹਾਰਾਜ ਨੇ ਸਾਨੂੰ ਜਾਚ ਸਿਖਾਈ, ਸਰਸਾ ਦੇ ਕੰਢੇ ਤੇ ਵੀ ਨਿਤਨੇਮ ਕੀਤਾ, ਇਸ ਕਰਕੇ ਕਿ ਅਸੀਂ ਨਿਤਨੇਮੀ ਬਣੇ ਰਹੀਏ। ਅਸੀਂ ਵੇਖੋ ਪਿਆਰੇ, ਉਹ ਸਰਸਾ ਦੇ ਉੱਥੇ ਪਰਿਵਾਰ ਵਿਛੋੜਾ ਗੁਰਦੁਆਰਾ, ਉੱਥੇ ਦਰਸ਼ਨ ਬੜੀ ਵਾਰੀ ਕੀਤੇ ਹੋਣਗੇ, ਪਰ ਉੱਥੋਂ ਦਾ ਸਿਧਾਂਤ ਹੀ ਇਹ ਹੈ, ਉਹ ਅਸਥਾਨ ਸਾਨੂੰ ਅੱਜ ਵੀ ਇਹ ਸਿੱਖਿਆ ਦਿੰਦਾ ਹੈ ਕਿ ਭਿਆਨਕ ਤੋਂ ਭਿਆਨਕ ਸਮਾਂ ਵੀ ਹੋਵੇ, ਕਦੇ ਆਪਣਾ ਨਿਤਨੇਮ ਨਹੀਂ ਛੱਡਣਾ ਚਾਹੀਦਾ। ਜੇ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਆਪਣਾ ਪਿਤਾ ਕਹਿੰਦੇ ਹਾਂ, ਜੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਬਾਪੂ ਕਹਿੰਦੇ ਹਾਂ, ਤੇ ਸਤਿਗੁਰੂ ਦੇ ਪੁੱਤਰ ਵੀ ਬਣੀਏ। ਮਹਾਰਾਜ ਸਰਸਾ ਦੇ ਕੰਢੇ ਤੇ ਵੀ ਆਪਣਾ ਨਿਤਨੇਮ ਨਹੀਂ ਛੱਡ ਰਹੇ। ਉੱਥੇ ਫਿਰ ਸਰਸਾ ਦਾ ਕੰਢੇ ਤੋਂ ਮਹਾਰਾਜ ਕਹਿਣ ਲੱਗੇ, ਚਲੋ ਫਿਰ ਹੁਣ ਸਰਸਾ ਪਾਰ ਕਰਨਾ ਹੈ। ਜਦੋਂ ਸਰਸਾ ਪਾਰ ਕਰਨ ਦਾ ਹੁਕਮ ਹੋਇਆ, ਕਲਗੀਧਰ ਜੀ ਸਭ ਤੋਂ ਅੱਗੇ ਆਪ ਲੱਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਅੱਗੇ ਆਪ ਲੱਗੇ। ਮਗਰ ਫਿਰ ਵੱਡੇ ਸਾਹਿਬਜ਼ਾਦੇ, ਬਾਅਦ ਵਿੱਚ ਬਾਕੀ ਦੇ ਸਿੰਘ ਵੜੇ ਵਿੱਚ। ਸੱਚੇ ਪਾਤਸ਼ਾਹ ਅੱਗੇ ਲੰਘੇ, ਫਿਰ ਵੜਦੇ ਸਨ 10, ਨਿਕਲਦੇ 2 ਸਨ। ਵੜਦਾ 100 ਸੀ, ਨਿਕਲਦੇ 10 ਸਨ, ਕਿਉਂਕਿ ਸਰਸਾ ਦਾ ਪਾਣੀ ਬੜਾ ਤੇਜ਼ ਸੀ, ਠੰਡਾ ਪਾਣੀ ਸੀ, ਵਿੱਚ ਹੀ ਲੈ ਜਾਂਦਾ ਸੀ ਖਿੱਚ ਕੇ। ਵੜਦੇ 100 ਤੇ ਨਿਕਲਦੇ 10 ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਉੱਥੇ ਵਿਛੜ ਗਿਆ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਲਾਲ ਲਾਲਾ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਹੈ, ਉੱਠਣਾ ਨਹੀਂ ਕਿਸੇ ਨੇ। ਉੱਠਿਓ ਨਾ ਕੋਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਭਾਈ ਉਹ ਭਾਗਾਂ ਵਾਲੇ ਆ ਜਿਹੜੇ ਗੁਰੂ ਵਾਲੇ ਬਣ ਕੇ ਆਏ ਜਿਹੜੇ ਸਿੰਘ ਸਜੇ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਬਣਾਇਆ ਹੈ
ਹੰਸਾਂ ਦੀਆਂ ਗਾਲਾਂ ਦੇ ਸਰਸਾਂ ਤੋਂ ਪਏ ਵਿਛੋੜੇ ਹੰਸਾਂ ਦੀਆਂ ਗਾਲਾਂ ਦੇ ਸਰਸਾਂ ਤੋਂ ਪਏ ਵਿਛੋੜੇ
ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਆਏ ਜਿਹੜੇ ਅੰਮ੍ਰਿਤਧਾਰੀ ਹੋ ਕੇ ਆਏ ਨੇ ਜਿਹੜੇ ਸਿੰਘ ਸੱਜ ਕੇ ਆਏ ਨੇ ਸੱਚੇ ਪਾਤਸ਼ਾਹ ਮੇਹਰ ਰੱਖਣ ਅੰਮ੍ਰਿਤ ਦੀ ਦਾਤ ਮਿਲੀ ਹੈ ਉੱਚਾ ਸੁੱਚਾ ਜੀਵਨ ਵੀ ਬਣ ਜਾਏ ਇਕਾਗਰਤਾ ਬਣਾ ਕੇ ਰੱਖੋ ਸੱਚੇ ਪਾਤਸ਼ਾਹ ਮੇਹਰ ਕਰਨ
ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਪਿੱਛੇ ਜੋ ਬੀਤੀ
ਅੰਮ੍ਰਿਤ ਸੰਚਾਰ ਦਾ ਚਾਹ ਉਹ ਜਦੋਂ ਜਖਾਰਾ ਲੱਗੇਗਾ ਕਿਰਪਾ ਕਰਕੇ ਜ਼ਰੂਰ ਬਾਹਾਂ ਖੜੀਆਂ ਕਰਨ ਪਹਿਰੇਦਾਰ ਰਸਤਾ ਹੁਣ ਬੰਦ ਕਰ ਦਿਓ ਬਿਠਾਓ ਸਾਰਿਆਂ ਨੂੰ ਹੋਰ ਚੜ੍ਹਦੀ ਕਲਾ ਨਾਲ ਇੱਕ ਵਾਰੀ ਹੋਰ ਬਾਵਾਂ ਖੜੀਆਂ ਕਰੇ ਵਾਲੇ ਆ ਜਿਹੜੇ ਗੁਰੂ ਵਾਲੇ ਬਣ ਕੇ ਆਏ ਨੇ ਗੁਰਮੁਖੋ ਅੰਮ੍ਰਿਤ ਛਕਣ ਵਾਲੇ ਹੋ ਅੰਮ੍ਰਿਤ ਧਾਰੀ ਹੋ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ ਜਿਹੜੇ ਰਹਿ ਗਏ ਨੇ ਨਗੁਰੇ ਪੁਣੇ ਦੀ ਜੂਠ ਨੂੰ ਲਾਓ ਤਿਆਰੀ ਕਰੋ ਛੇਤੀ ਤੋਂ ਛੇਤੀ ਜਿੱਥੇ ਨੇੜੇ ਤੇੜੇ ਅੰਮ੍ਰਿਤ ਸੰਚਾਰ ਹੁੰਦਾ ਗੁਰੂ ਵਾਲੇ ਬਣ ਜਾਣਾ ਚਾਹੀਦਾ ਸੱਚੇ ਪਾਤਸ਼ਾਹ ਦੇ ਪੁੱਤਰ ਬਣੋ ਧੰਨ ਸੱਚੇ ਪਾਤਸ਼ਾਹ ਦੀਆਂ ਕੁਰਬਾਨੀਆਂ ਵੇਖੋ ਸਰਸਾ ਪਾਰ ਕਰਨ ਲੱਗੇ ਵੜਦੇ 10 ਸਨ ਨਿਕਲਦੇ 2 ਸਨ ਵੜਦੇ 100 ਸਨ ਨਿਕਲਦੇ 10 ਸਨ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਰੋੜ ਕੇ ਲੈ ਜਾਂਦਾ ਸੀ ਉੱਥੇ ਸਤਿਗੁਰਾਂ ਦੇ ਸਰਸਾ ਦੇ ਕੰਢੇ ਤੇ ਤੇਰੇ ਅਣਵਿੱਧ ਮੋਤੀ ਖਿੰਡ ਗਏ ਸਾਰਾ ਪਰਿਵਾਰ ਵਿਛੜਿਆ ਮਹਾਰਾਜ ਦਾ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇੱਕ ਪਾਸੇ ਹੋ ਤੁਰੇ ਗੁਰੂ ਕੇ ਮਹਿਲ ਦਿੱਲੀ ਵੱਲ ਚਲੇ ਗਏ ਭਾਈ ਮਨੀ ਸਿੰਘ ਹੋਣਾ ਨਾਲ ਮੈਂ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਹੀ ਗੱਲ ਕਰਾਂਗਾ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਇੱਕ ਪਾਸੇ ਜਾ ਰਹੇ ਨੇ ਤਿੰਨੇ ਹੀ ਰਹਿ ਗਏ ਇਕੱਲੇ ਇੱਕ ਮਾਇਆ ਦੀ ਥੈਲੀ ਕਮਰ ਕੱਸੇ ਵਿੱਚ ਮਾਤਾ ਜੀ ਦੇ ਕੁਦਰਤੀ ਰਹਿ ਗਈ ਸੀ ਬਾਕੀ ਤੇ ਸਾਰਾ ਖਜ਼ਾਨਾ ਰੋੜ ਦਿੱਤਾ ਸੀ ਉਹ ਇੱਕ ਥੈਲੀ ਮਾਤਾ ਜੀ ਦੇ ਕੋਲ ਰਹਿ ਗਈ ਸੀ ਹੁਣ ਤੁਰੇ ਜਾਂਦੇ ਨੇ ਚਰਨਾਂ ਦੇ ਵਿੱਚ ਵੱਡੇ ਵੱਡੇ ਕੰਡੇ ਵੱਜਦੇ ਨੇ ਚਰਨਾਂ ਵਿੱਚੋਂ ਖੂਨ ਸਿੰਮਦਾ ਹੈ ਸਾਹਿਬਜ਼ਾਦੇ ਫਿਰ ਵੀ ਤੁਰੇ ਜਾ ਰਹੇ ਆ ਇਹ ਸੱਤ ਪੋਹ ਦੀ ਸਵੇਰ ਨੂੰ ਵਿਛੋੜਾ ਪਿਆ ਗੁਰਮੁਖੋ ਪਰਸੋਂ ਜਿਹੜੀ ਸਵੇਰ ਆਉਣੀ ਤੁਰੇ ਜਾਂਦੇ ਆ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨਾਲ ਵਾਰ ਵਾਰ ਮਾਤਾ ਜੀ ਨੂੰ ਸਵਾਲ ਕਰਦੇ ਨੇ ਮਾਤਾ ਜੀ ਕੰਡੇ ਵੱਜਦੇ ਨੇ ਇਹ ਦੱਸੋ ਕਿ ਆਪਾਂ ਚੱਲੇ ਕਿੱਥੇ ਆ ਬੱਚੇ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਸਵਾਲ ਕਰਨ ਦਾ ਦੱਸੋ ਮਾਤਾ ਜੀ ਜਾਵਾਂਗੇ ਕਿੱਥੇ ਕਿਹੜੀ ਥਾਂ ਪਹੁੰਚਾਂਗੇ ਮਾਤਾ ਜੀ ਵਾਰ ਵਾਰ ਇੱਕੋ ਗੱਲ ਕਹਿੰਦੇ ਨੇ ਜਿੱਥੇ ਪਰਮੇਸ਼ਰ ਲੈ ਜਾਏਗਾ
ਕਿੱਥੇ ਨੂੰ ਮਾਤਾ ਜਾਵਾਂਗੇ ਕਿੱਥੇ ਨੂੰ ਮਾਤਾ
ਬੱਚੇ ਪੜਨਾ ਵਾ
ਜਾਦ ਹੈ ਸਨ ਤੁਰਦਿਆਂ ਤੁਰਦਿਆਂ ਬੈਠ ਜਾਂਦੇ ਨੇ ਥੱਕ ਜਾਂਦੇ ਨੇ ਤੇ ਸਭ ਜਾਦੇ ਆਪਸ ਵਿੱਚ ਗੱਲਾਂ ਕਰਦੇ ਨੇ ਯੋਗੀ ਅੱਲਾ ਯਾਰ ਖਾਂ ਨੇ ਲਿਖਿਆ ਹੈ ਪੱਥਰ ਤੇ ਬੈਠੇ ਸਭ ਜਾਦੇ ਕਹਿੰਦੇ ਨੇ ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ ਬਈਆ ਕੇ ਸਾਥ ਜਿਸ ਘੜੀ ਜੁਝਾਰ ਆਏ ਰਣ ਨੂੰ ਜਿੱਤ ਕੇ ਜੰਗ ਜਿੱਤ ਕੇ ਜਦੋਂ ਅਜੀਤ ਸਿੰਘ ਤੇ ਜੁਝਾਰ ਸਿੰਘ ਆਉਣਗੇ ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ ਬਈਆ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ ਮਾਤਾ ਕਭੀ ਪਿਤਾ ਕਭੀ ਭਾਈ ਮਨਾਏਂਗੇ ਹਮਕੋ ਗਲੇ ਸੇ ਲਗਾ ਕੇ ਕਹੇਂਗੇ ਬਾਰ ਬਾਰ ਮਾਨ ਜਾਓ ਹਮ ਨਹੀਂ ਮਾਨੇਂਗੇ ਜਿਨ ਹਾਰ ਸਾਨੂੰ ਮਨਾਣਗੇ ਮਨ ਜਾਓ ਅਸੀਂ ਮੰਨਾਂਗੇ ਨਹੀਂ ਅਸੀਂ ਰੁੱਸ ਜਾਂਗੇ ਕਿ ਤੁਸੀਂ ਸਾਨੂੰ ਨਾਲ ਕਿਉਂ ਨਹੀਂ ਲੈ ਕੇ ਗਏ ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ ਸਾਹਿਬਜ਼ਾਦੇ ਬੈਠੇ ਆਪਸ ਚ ਗੱਲਾਂ ਕਰਦੇ ਨੇ ਮਾਤਾ ਜੀ ਨੂੰ ਕਹਿੰਦੇ ਆ ਅਸੀਂ ਰੁੱਸ ਜਾਂਗੇ ਇਕਰਾਰ ਲੇਂਗੇ ਹਮਕੋ ਬੁਲਾਨਾ ਨਾ ਫਿਰ ਕਭੀ ਯੂੰ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ ਅਸੀਂ ਕਹਾਂਗੇ ਸਾਡੇ ਨਾਲ ਵਾਅਦਾ ਕਰੋ ਮੁੜ ਕੇ ਸਾਨੂੰ ਏਦਾਂ ਕੱਲੇ ਨਾ ਛੱਡ ਕੇ ਜਾਇਓ ਇਕਰਾਰ ਲਵਾਂਗੇ ਏਦਾਂ ਨਾ ਛੱਡ ਕੇ ਜਾਇਓ ਮਾਤਾ ਜੀ ਨੂੰ ਪਤਾ ਸੀ ਵੀ ਹੁਣ ਇਹਨਾਂ ਦਾ ਆਪਸ ਵਿੱਚ ਭਰਾਵਾਂ ਦਾ ਮੇਲ ਨਹੀਂ ਹੋਣਾ ਪਹਿਲੀ ਰਾਤ ਸੱਤ ਪੋ ਦੀ ਸਾਰਾ ਦਿਨ ਸਫ਼ਰ ਕੀਤਾ ਉੱਥੇ ਗੁਰਮੁਖੋ ਇੱਕ ਮਾਛੀ ਸੀ ਕੰਮੋ ਮਾਛੀ ਕਰੀਮ ਬਖਸ਼ ਉਹਦਾ ਨਾਂ ਸੀ ਪੂਰਾ ਉਹਦੀ ਛੱਪਰੀ ਸੀ ਉਹ ਛੱਪਰੀ ਦੇ ਪਾਸ ਜਾ ਕੇ ਮਾਤਾ ਜੀ ਨੇ ਆਵਾਜ਼ ਦਿੱਤੀ ਛੱਪੜੀ ਛੱਪਰੀ ਦੇ ਆ ਮਾਲਕਾ ਭਾਈ ਬਾਹਰ ਆ ਬੂਹਾ ਖੋਲ ਉਹ ਮਾਛੀ ਆਇਆ ਕੰਮੋ ਮਾਛੀ ਉਹ ਬਾਹਰ ਆਇਆ ਉਹ ਬੇੜੀ ਚਲਾਉਂਦਾ ਸੀ ਉੱਥੇ ਸਤਲੁਜ ਦੇ ਕੰਢੇ ਤੇ ਯਾਤਰੂ ਇਧਰੋਂ ਉਧਰ ਲੈ ਜਾਣੇ ਉਧਰੋਂ ਇਧਰ ਇਹਦੇ ਨਾਲ ਹੀ ਮਾੜਾ ਮੋਟਾ ਗੁਜ਼ਾਰਾ ਕਰਦਾ ਸੀ ਕੱਲਾ ਹੀ ਰਹਿੰਦਾ ਸੀ ਛੱਪਰੀ ਇਹਦੀ ਬੰਨੀ ਹੋਈ ਸੀ ਉੱਥੇ ਦਰਿਆ ਦੇ ਕੰਢੇ ਤੇ ਮਾਤਾ ਜੀ ਆਖਣ ਲੱਗੇ ਅਸੀਂ ਰਾਤ ਕੱਟਣੀ ਕਹਿੰਦੇ ਜੀ ਕੌਣ ਹੋ ਤੁਸੀਂ ਮਾਤਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ ਕਹਿੰਦੇ ਸੁਣਿਆ ਕਿਉਂਕਿ ਉਹਨਾਂ ਦੇ ਸ਼ਰਧਾਲੂ ਕਈ ਵਾਰੀ ਮੇਰੀ ਬੇੜੀ ਚ ਬਹਿ ਕੇ ਜਾਂਦੇ ਨੇ ਬੜਾ ਨਾਂ ਸੁਣਿਆ ਬੜੀ ਸੋਭਾ ਸੁਣੀ ਹੈ ਬੜੀ ਸੋਏ ਸੁਣੀ ਹੈ ਬੜੇ ਪਿਆਰ ਵਾਲੇ ਨੇ ਮੈਂ ਸੁਣਿਆ ਬੜਾ ਗਰੀਬਾਂ ਨੂੰ ਨਵਾਜਦੇ ਨੇ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਂਦੇ ਨੇ ਪਰਵਾਹ ਨਹੀਂ ਕਰਦੇ ਸਮੇਂ ਦੀਆਂ ਸਰਕਾਰਾਂ ਦੀ ਬੜੇ ਚੜ੍ਹਦੀ ਕਲਾ ਵਾਲੇ ਨੇ ਮੈਂ ਬੜਾ ਸੁਣਿਆ ਉਹਨਾਂ ਬਾਰੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਮਾਤਾ ਗੁਜਰ ਕੌਰ ਜੀ ਆਖਣ ਲੱਗੇ ਮੈਂ ਉਹਨਾਂ ਦੀ ਮਾਂ ਤੇ ਆਹ ਜਿਹੜੇ ਬੱਚੇ ਨੇ ਇਹ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਲਾਲ ਉਸੇ ਵੇਲੇ ਉਹਨੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਮਾਤਾ ਜੀ ਫਿਰ ਪੁੱਛਣ ਵਾਲੀ ਕਿਹੜੀ ਗੱਲ ਹੈ ਮੇਰੇ ਕੋਲ ਤੇ ਆ ਛੱਪਰੀ ਹੋਈ ਹੈ ਜਿੰਨੇ ਦਿਨ ਮਰਜ਼ੀ ਤੁਸੀਂ ਇਹਦੇ ਚ ਟਿਕੋ ਮਾਤਾ ਜੀ ਤੇ ਸਾਹਿਬਜ਼ਾਦੇ ਅੰਦਰ ਛੱਪਰੀ ਚ ਚਲੇ ਗਏ ਕੰਮੋ ਮਾਸ਼ਕੀ ਬਾਹਰ ਸਾਰੀ ਰਾਤ ਤਾਰੇ ਗਿਣਦਾ ਰਿਹਾ ਰੋਂਦਾ ਰਿਹਾ ਉਹਨੂੰ ਨੀਂਦ ਨਹੀਂ ਆਈ ਸਰਕਾਰਾਂ ਨੂੰ ਗਾਲਾਂ ਕੱਢਦਾ ਰਿਹਾ ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਕਿੰਨੇ ਦੁੱਖ ਝੱਲਦਾ ਫਿਰਦਾ ਸਾਰੀ ਰਾਤ ਉਹਨੂੰ ਨੀਂਦਰ ਨਹੀਂ ਆਈ ਸਵੇਰੇ ਉੱਥੇ ਇੱਕ ਬੀਬੀ ਬਜ਼ੁਰਗ ਮਾਤਾ ਰਹਿੰਦੀ ਸੀ ਉਹਨੂੰ ਬੁਲਾਇਆ ਉਹ ਪੰਜ ਸੱਤ ਪ੍ਰਸ਼ਾਦੇ ਲੈ ਆਈ ਪਕਾ ਕੇ ਰਾਤ ਵੇਲੇ ਵੀ ਪ੍ਰਸ਼ਾਦਾ ਛਕਾਇਆ ਸਵੇਰ ਵੇਲੇ ਵੀ ਮਿੱਸੇ ਪ੍ਰਸ਼ਾਦੇ ਬਣਾ ਕੇ ਲਿਆਈ ਗਰੀਬਣੀ ਉਹ ਪ੍ਰਸ਼ਾਦੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਛਕੇ ਇਹ ਲੱਭਣ ਚਲਿਆ ਗਿਆ ਵੀ ਕੋਈ ਨਾ ਕੋਈ ਮੈਨੂੰ ਮਿਲੇ ਸੂਹ ਮਿਲੇ ਤੇ ਸਾਹਿਬਜ਼ਾਦੇ ਤੇ ਮਾਤਾ ਜੀ ਕਿਵੇਂ ਨਾ ਕਿਵੇਂ ਗੁਰੂ ਗੋਬਿੰਦ ਸਿੰਘ ਤੱਕ ਅਪੜ ਜਾਣ ਇਹ ਲੱਭਦਾ ਫਿਰਦਾ ਹੈ ਵੀ ਕੋਈ ਮੈਨੂੰ ਮਿਲੇ ਮਿਲ ਗਿਆ ਕੌਣ ਗੰਗੂ ਮਿਲ ਗਿਆ ਗੰਗੂ ਮਿਲ ਗਿਆ ਉਹ ਕਹਿਣ ਲੱਗਾ ਕਿ ਮੈਂ ਜਾਣਦਾ ਮੈਂ ਗੁਰੂ ਘਰ ਚ ਸੇਵਾ ਕੀਤੀ ਹੈ ਮੈਂ ਜਾਣਦਾ ਆ ਜਾ ਮੇਰੇ ਘਰ ਗੁਰੂ ਗੋਬਿੰਦ ਸਿੰਘ ਨੇ ਮਾਤਾ ਤੇ ਸਾਹਿਬਜ਼ਾਦੇ ਨੇ ਗੰਗੂ ਆਇਆ ਮਾਤਾ ਜੀ ਚਲੋ ਚਲੀਏ ਮੈਂ ਤੁਹਾਨੂੰ ਖਾਲਸੇ ਨਾਲ ਮਿਲਾ ਦਿਆਂਗਾ ਮਾਤਾ ਜੀ ਤੁਰਨ ਲੱਗੇ ਤੇ ਕਮਰ ਕੱਸੇ ਵਿੱਚ ਉਹ ਮਾਇਆ ਸੀ ਥੈਲੀ ਚੇਤਾ ਆ ਗਿਆ ਥੈਲੀ ਕੋਲ ਹੈ ਥੈਲੀ ਵਿੱਚੋਂ ਪੰਜ ਮੋਹਰਾਂ ਕੱਢ ਕੇ ਉਹਨੂੰ ਦਿੱਤੀਆਂ ਕਰੀਮ ਬਖਸ਼ ਮਾਛੀ ਨੂੰ ਤੇ ਦੋ ਮੋਹਰਾਂ ਦਿੱਤੀਆਂ ਉਸ ਬੀਬੀ ਨੂੰ ਸੋਨੇ ਦੀਆਂ ਜਦੋਂ ਮੋਹਰਾਂ ਵੇਖੀਆਂ ਗੰਗੂ ਨੇ ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ ਤੀਰ ਪੁੱਤ ਸੀ ਭਾਵੇਂ ਬ੍ਰਹਮਣਾਂ ਦਾ ਐ ਪਰ ਨਿਕਲਿਆ ਬੜਾ ਚੰਡਾਲ ਗੰਗੂ ਯੋਗੀ ਅੱਲਾ ਯਾਰ ਖਾਂ ਵੀ ਕਹਿੰਦਾ ਉਹ ਆਪਣਾ ਨਾਮ ਬਦਨਾਮ ਕਰ ਗਿਆ دشمن نے بھی نہ کیا ایسا کام کر گیا ایسا بدنام کر گیا نہ کہ دشمن بھی نہیں کر دے جو اپنا بن کے وہ کام کر گیا اپنا بن کے لٹ کے لے گیا کہن لگا چلو میرے نال پر من لالچی ہو گیا کبیر مایا واہگرو مایا ہوئی ناگنی جگت رہی لپٹائے جو اس کی سیوا کرے تس ہی کو پھر کھائے اس کی سیوا جو کرے تس ہی کو پھر کھائے جیڑا اے مایا دی کہندے بہتا سیوا کردا کھاندی بھی پھر ڈنگ بھی اسے تو ماردی ہے تے سات سنگت ایسا من لالچی بئی مان ہو گیا اپنے پنڈ لے گیا کھیڑی جنوں خالصا سہیڑی کہندا ہے اوتھے لے گیا اپنی ماں نو ایک رات انہیں رستے چ بھی کٹائی ہے اوتھے بھی گردوارا بن رہا ایک رات یہ لے کے نہیں سی گیا انہوں اسی گھر کیوں لے کے جا راہ چی مال ملے مایا ملے تو میں چلتا بنا پر یہ دار نہیں سی لگا رات میں پھر پنڈ لے کے جانا پیا سی جدو اپنے پنڈ لگیا اپنی ماں نو کہندا ماں اے کون نے گرو گوبند سنگھ دے صاحب جادے نے اے ماتا کون ہے گرو گوبند سنگھ نی ماتا ماتا نے مت ٹیکیا پرشادہ بناؤں لگی یہ ماں اندر وڑ گیا رسوئی چ کہندا ماتا پرشادہ بنا لگی ہاں میں زہر لے کے آیا وچ پا دے کھانے دے زہر پا دے وہ آکھن لگی مت ماری گئی ہے گھر چل کے تے کوئی دشمن بھی آ جائے تا ایدا نہیں سوچی دا توں کی گل پیا کرنا ہے آکھن لگا کملیے او ماتا پرانے خیال چھڈ دے اینی مایا انہاں دے کول ہے مایا دی تھیلی مایا دی تھیلی ماتا گجر کور ہے کور کور دے کول ہے اینی مایا ساری زندگی آنند لواں گے انہ دیا لاشاں سٹ دیا گے کسی نے کوئی مقدمہ بھی نہیں کرنا لو سرکار تے پہلے ہی انہاں دے ورد اس کر کے چھتی مایا تج کچھ پا دے ماں نہیں منی وہ نہیں منی کہندی میں پاپ نہیں کرنا رات ویلے صاحب جادے آرام کردے نے ماتا گجر کور جی کول بیٹھے نے اے آیا بانو مایا دی تھیلی چک کے لے گیا ماتا جی نے ویکھ لیا پر بولے نے سویرے ماتا جی آکھن لگے گنگو او مایا دی تھیلی پترا کتے تو سام کے رکھ لئی ہے آکھن لگا کیڑی تھیلی کدوں پھڑائی سی تھیلی کہنے جڑی رات چک کے لگیا ہے میں جاگ دی سا اس ویلے میں تینوں ویکھیا ہے انہیں رولا پا تک کہن لگا نالے تہانوں میں پناہ دتی نارے میرے تے الزام لاؤندے ہو ماتا جی آخن لگے پترا ماما پترا دا کیڑا کچھ ونڈیا ہویا ہوندا ہے تیرے کول ہوئی کہ ساڈے کول ہوئی کوئی گل نہیں تو رکھ لے کہن لگا نا نا تسی میرے تے الزام لاتا ہے اے بہانہ چاہندا سی بھی اے مایا تے مل گئی ہے ہن سرکار نو فڑا کے سرکار تو بھی انعام لے لے اے بہانہ نہیں میں پڑاواں گا میں دساں گا جا کے ماتا جی کہندے کوئی نہیں تینوں گرو گوبند سنگھ تو جو چاہیدا میں دعا دیاں گی ایسا پاپ نہ کریں پر اینو ترس نہ آیا جندرا مار کے چلیا گیا مرنڈے تھانے شکایت کیتی اوتھوں جانی کھاں تے مانی کھاں دروگے آئے صاحب جادیاں نو ہتھ کڑیاں لا کے گڈیاں چ بٹھا کے لے گئے پھر گرمکھو گنگو نو لانتاں پئیاں ترمی لوگ جڑے لانتاں پاؤندے رہے چلدیاں چلدیاں مرنڈے گئے اوتھے تھانے چ رات کٹی پھر گیارہ پو نو دس پور نو صاحب جادے پہنچ گئے سن سات سنگت سرہند وجیدہ اکیا آیا سی چمکور دی گڑی تو شکست کھا کے ہار کے گرو گوبند سنگھ فڑے نہیں سن گئے اینو آندے نو سنیا مل گیا کہ گرو گوبند سنگھ دے ماتا تے صاحب جادے گرفتار کیتے گئے اینو چاہ چڑھ گیا دس پور نو سویرے کچہری لگی پوچھیا گیا کہندے صاحب جادے نو رکھیے کتھے کہندا ٹھنڈے برج وچ قید کر دیو ٹھنڈا برج او سی جتھے گرمیاں وچ وی ٹھنڈ لگدی سی وجیدہ گرمیاں دے دن اوتھے کٹدا سی پر سردی وچ تے اوتھے بہت زیادہ ٹھنڈ ہوندی سی نہ کوئی کول گرم کپڑا سی دو عمراں وچ ہی ٹھنڈ زیادہ لگدی ہے جا بچیاں نو ٹھنڈ تو بچا بچا رکھی دا ہے جا بزرگاں نو بچا کے رکھی دا ہے ادھر 80 سال دی عمر بزرگ ماتا ادھر 7 تے 9 سال دے چھوٹے صاحب جادے ادھر عمر نیانی ہے ادھر بزرگی ہے تے ساری رات ماتا گجر کور جی نے دس پو نو صاحب جادے نو سمجھایا سویرے کچہری چ لے جان گے اے لالچ بڑے دین گے پر تسی کسے لالچ وچ نہ آیا جے بچیو تواڈے دادا گرو تیگ بہادر صاحب نے دھرم دی راکھی لئی ہندوان تے دھرم نو بچان لئی اپنے آپ دا بلیدان دے دتا پاویں جو مرضی ہو جائے ਚੜ੍ਹਦੀ ਕਲਾ ਵਿੱਚ ਰਿਹੋ, ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾ ਦਿਓ। ਸਾਰੀ ਰਾਤ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੂੰ ਸਮਝਾਉਂਦੇ ਰਹੇ। ਸਵੇਰੇ ਸਿਪਾਹੀ ਲੈਣ ਵਾਸਤੇ ਆਏ, ਮਾਤਾ ਨੇ ਲਾਲਾ ਨੂੰ ਤਿਆਰ ਕਰਕੇ ਕਚਹਿਰੀ ਚ ਭੇਜਿਆ। ਸਾਰੇ ਰਾਹ ਸਮਝਾਉਂਦੇ ਗਏ ਜਾ ਕੇ ਫਤਿਹ, ਤੁਸੀਂ ਸਾਹਿਬਜ਼ਾਦਿਆਂ ਨੂੰ ਆਖਿਆ ਸਿਜਦਾ ਕਰਿਓ, ਸਿਰ ਝੁਕਾ ਕੇ ਨਮਸਕਾਰ ਕਰਿਓ। ਸਾਰੇ ਰਾਹ ਸਿਪਾਹੀ ਸਮਝਾਉਂਦੇ ਗਏ, ਸਾਹਿਬਜ਼ਾਦੇ ਸਿਰ ਹਿਲਾ ਕੇ ਜਵਾਬ ਦਿੰਦੇ ਰਹੇ, ਕੋਈ ਗੱਲ ਨਹੀਂ। ਜਦੋਂ ਗਏ ਕਚਹਿਰੀ, ਪੂਰੀ ਕਚਹਿਰੀ ਭਰੀ ਹੋਈ ਸੀ। ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਵੇਖਣ ਲਈ ਸਾਰੇ ਸਰਹੰਦ ਦੇ ਇਲਾਕੇ ਦੇ ਲੋਕ ਆਏ। ਵੇਖੀਏ ਕਿ ਉਸ ਗੁਰੂ ਗੋਬਿੰਦ ਸਿੰਘ ਦੇ ਬੱਚੇ ਕਿੱਦਾਂ ਦੇ ਨੇ, ਸਾਹਿਬਜ਼ਾਦੇ ਕਿੱਦਾਂ ਦੇ ਨੇ। ਦੂਰੋਂ ਦੂਰੋਂ ਵੇਖਣ ਵਾਸਤੇ ਆਏ, ਦਗ ਦਗ ਕਰਦੇ ਸਾਹਿਬਜ਼ਾਦਿਆਂ ਦੇ ਚਿਹਰੇ ਸਨ। ਮੈਂ ਅਰਜ਼ ਕਰਦਾ ਰਹਿਣਾ ਕਿ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਵਰਗੇ ਸਨ। ਉਹਨਾਂ ਦੀ ਨੁਹਾਰ ਮਹਾਰਾਜ ਨਾਲ ਮਿਲਦੀ ਜੁਲਦੀ ਸੀ, ਚਿਹਰੇ ਮਿਲਦੇ ਸਨ। ਦਗ ਦਗ ਕਰਦੇ ਚਿਹਰੇ ਸਾਹਿਬਜ਼ਾਦਿਆਂ ਦੇ ਰਾਜਕੁਮਾਰਾਂ ਵਾਂਗੂ ਪਲੇ ਸਨ। ਜਦੋਂ ਕਚਹਿਰੀ ਚ ਆ ਕੇ ਖਲੋਤੇ, ਸਿਪਾਹੀਆਂ ਨੇ ਇਸ਼ਾਰਾ ਕੀਤਾ ਕਿ ਸਿਜਦਾ ਕਰੋ, ਸਲਾਮ ਕਰੋ। ਉਸ ਵੇਲੇ ਸਲਾਮ ਨਹੀਂ ਕੀਤੀ, ਦੋਵਾਂ ਨੇ ਇੱਕ ਦੂਜੇ ਵੱਲ ਵੇਖ ਕੇ ਗੱਜ ਕੇ ਫਤਿਹ ਬੁਲਾਈ, ਆਖਿਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਪਰਵਾਹ ਹੀ ਨਹੀਂ ਕੀਤੀ, ਰੰਗ ਉੱਡ ਗਏ ਦਰਬਾਰੀਆਂ ਦੇ। ਨਿੱਕੇ ਨਿੱਕੇ ਬੱਚੇ ਤੇ ਇੰਨੀ ਚੜ੍ਹਦੀ ਕਲਾ ਨਾਲ ਜਦੋਂ ਉਹਨਾਂ ਨੇ ਗੱਜ ਕੇ ਜਕਾਰਾ ਲਾਇਆ, ਫਤਿਹ ਬੁਲਾਈ, ਹੈਰਾਨ ਹੋ ਗਏ। ਲਾਲਾ ਫਤਿਹ ਦਾ ਜਕਾਰਾ, ਗੱਜ ਕੇ ਪੈਣੋ ਬੈਠੇ ਸਿਪਾਹੀ ਸਾਰੇ ਹੈਰਾਨ ਹੋ ਗਏ। ਦਰਬਾਰੀ ਸੁੱਚਾ ਨੰਦ ਕਹਿੰਦਾ, ਤੁਹਾਡੇ ਪਿਤਾ ਦਾ ਦਰਬਾਰ ਆਨੰਦਪੁਰ ਨਹੀਂ, ਇਹ ਵਜ਼ੀਰੇ ਦੀ ਕਚਹਿਰੀ ਹੈ, ਤੁਹਾਨੂੰ ਡਰ ਨਹੀਂ ਲੱਗਦਾ? ਸਾਹਿਬਜ਼ਾਦੇ ਕਹਿਣ ਲੱਗੇ, ਸਾਨੂੰ ਡਰ ਨਾਂ ਦੀ ਚੀਜ਼ ਬਾਰੇ ਪਤਾ ਹੀ ਨਹੀਂ ਵੀ ਹੁੰਦੀ ਕੀ ਹੈ। ਗੁਰੂ ਗੋਬਿੰਦ ਸਿੰਘ ਦੇ ਪੋਤਾ ਪੁੱਤ ਬਣ ਕੇ ਵਿਖਾਵਾਂਗੇ, ਬੜੇ ਪਿਆਰ ਨਾਲ ਹੌਲੀ ਹੌਲੀ ਵੀ ਬੱਚੇ ਨੇ ਮੰਨ ਜਾਣਗੇ। ਬੱਚਿਓ ਬੜੇ ਸੁੱਖ ਮਿਲਣਗੇ, ਬੜੀਆਂ ਸਹੂਲਤਾਂ ਮਿਲਣਗੀਆਂ, ਬੜੇ ਬੜੀ ਜਾਇਦਾਦ ਮਿਲੇਗੀ, ਬੜਾ ਪੈਸਾ ਮਿਲੇਗਾ, ਵੱਡਿਆਂ ਵੱਡਿਆਂ ਘਰਾਂ ਚ ਵਿਆਹੇ ਜਾਓਗੇ। ਇੱਕ ਵਾਰੀ ਕਹਿ ਦਿਓ ਅਸੀਂ ਸਿੱਖੀ ਛੱਡੀ, ਇਹਦੇ ਚ ਬੜੀ ਵੱਡੀ ਜਿੱਤ ਹੈ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਮੁਸਲਮਾਨ ਬਣਾ ਲਈਏ, ਬੜੀ ਵੱਡੀ ਜਿੱਤ ਸਮਝਦੇ ਸੀ ਆਪਣੀ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਇਹ, ਉਹਨਾਂ ਦੇ ਤੇ ਇੱਕ ਵਾਰੀ ਜਿਹੜਾ ਦਰਸ਼ਨ ਕਰ ਜਾਂਦਾ ਸੀ ਉਹ ਕਹਿੰਦਾ ਸੀ ਕਿ ਸਿਰ ਜਾਵੇ ਤਾਂ ਜਾਵੇ, ਸਿੱਖੀ ਨਾ ਜਾਵੇ ਮੇਰੀ, ਪਰ ਇਹ ਤੇ ਲਾਲ ਨੇ ਉਹਨਾਂ ਦੇ, ਜੋ ਮਰਜ਼ੀ ਹੋ ਜਾ ਭੁੱਲ ਗਏ ਸਨ। ਸਿੰਘ ਸਿਰ ਕਟਵਾਉਣਾ ਨਹੀਂ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਸਿੰਘ ਕਟਵਾਉਣਾ ਨਹੀਂ
ਲਟਾਉਂਦੇ ਨੇ ਪੁੱਛਦੇ ਨਾ ਪਾਪ ਜਾਰਾਂ ਦੇ ਇਹ ਸੱਤਾ ਖੂਨ ਲਟਾਉਂਦੇ ਨੇ ਪੁੱਛਦੇ ਨਾ ਪਾਪ ਜਾਰਾਂ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ ਦੇ ਝੜਾਂ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਮੌਤ ਕਸੀਦੇ ਪੜਦੀ ਹੈ ਇਹਨਾਂ ਸਿਰ ਲੱਥਿਆ ਸਰਦਾਰਾਂ ਦੇ ਇੱਕ ਮੌਤ ਕਸੀਦੇ ਪੜਦੀ ਇਹਨਾਂ ਸਿਰ ਲੱਥਿਆ ਸਰਦਾਰਾਂ
ਦਰਸ਼ਨ ਕਰ ਲਏ ਸਿੱਖੀ ਉਸ ਉਹਦੇ ਸਿਰ ਦਾ ਤਾਜ ਬਣ ਜਾਂਦੀ ਹੈ। ਉਸ ਵੇਲੇ ਆਖਿਆ ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਮਨਾ ਲਾਂਗੇ, ਪਰ ਸਿੰਘ ਹਮੇਸ਼ਾ ਕਹਿੰਦੇ ਹੁੰਦੇ ਸੀ ਉਹ ਜ਼ਾਲਮੋ ਧਰਮ ਇੱਕ ਸਿਧਾਂਤ ਹੈ ਜਿਹੜਾ ਬਦਲਿਆ ਜਾ ਸਕਦਾ ਹੈ, ਧਰਮ ਇੱਕ ਸਿਧਾਂਤ ਹੈ ਜਿਹੜਾ ਬਦਲਿਆ ਜਾ ਸਕਦਾ ਹੈ, ਪਰ ਸਿੱਖੀ ਸਾਡੀ ਜਾਨ ਹੈ, ਜਾਨ ਨਹੀਂ ਬਦਲੀ ਜਾ ਸਕਦੀ। ਜਾਨ ਥੋੜਾ ਬਦਲੀ ਜਾ ਸਕਦੀ ਹੈ ਤੇ ਸਿੱਖੀ ਨੂੰ ਸਿੱਖਾਂ ਨੇ ਜਾਨ ਸਮਝਿਆ, ਜਾਨ ਸਮਝਿਆ। ਸਭ ਜਦੇ ਆਖਣ ਲੱਗੇ ਜੋ ਮਰਜ਼ੀ ਕਹੀ ਜਾਓ, ਬੜਾ ਕੁਝ ਕਹਿੰਦਾ ਰਿਹਾ, ਕਿਉਂ ਜਾਨ ਗਵਾਉਂਦੇ ਹੋ ਬੱਚਿਓ, ਮੰਨ ਲਓ ਮੇਰਾ ਕਹਿਣਾ, ਛੱਡ ਦਿਓ ਸਿੱਖੀ। ਉਹ ਕਹਿੰਦੇ ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਤੂੰ ਕਹਿ ਲੈ ਜੋ ਕੁਝ ਕਹਿਣਾ, ਅਸੀਂ ਧਰਮ ਨਹੀਂ ਛੱਡ ਸਕਦੇ। ਸਿੱਖੀ ਸਿਦਕ ਵਿੱਚ ਰਹਿਣਾ, ਕਿਉਂ ਪਾਪ ਕਮਾਉਣਾ ਏ, ਤੇਰਾ ਰਾਜ ਸਦਾ ਨਹੀਂ ਰਹਿਣਾ।
ਸ੍ਰੀ ਅਕਾਲ।
کالے
تیرا راج صدا نہیں رہے گا ایک دن کڑا پر جانا ہے بڑا کچھ کہندے صاحب جادے او نام منیا کہندا لے جو اج پیار نال سمجھایا کل نو سختی کرانگے گیارہ پہر صاحب جادے آ گئے ساری رات ماتا جی پھر سمجھاؤندے رہے
لالو داغ نہ کتے لگ جاو باپو دی کسی جات لالو داغ نہ کتے لگ جاو باپو دی کسی جات
چٹی چادر نو داغ نہ لا دیو ساری رات ماتا جی سمجھاؤں دے رہے بارہ پو نو کچہری لگی پھر کچہری صاحب جادیاں نو لین سپائی آئے ماتا جی نے صاحب جادیاں نو توریا اج کچہری وچ پھر بڑا کو جاکھیا گیا صاحب جادے پھر نہیں مننے آخرکار بلایا قاضی نو کہندے لا فتوا شرع ویکھو پڑھو جدو شرع دی کتاب کھولی کتے نہیں لکھیا بچیاں اتے ظلم کیتا جائے پر شرع تو الٹ فتوا لاتا قاضی کہندا ہے نیہا وچ چن کے شہید کر دتے جان اے فتوا بارہ پو نو لگ گیا سی پھر تیرہ پو نو ساتھ سنگت کچہری وچ انہاں نو شہید کیتا جانا سی او جگہ مقرر کر لئی گئی ایتھے شہید کیتے جان گے واپس آ گئے صاحب جادے ساری رات ماتا جی پھر سمجھاؤندے رہے تیرا پو آیا تیرا پو نو پھر کچہری لگنی سی تے ماتا جی ساری رات بچیاں نو سمجھاؤن تو بعد جدو سویر ہوئی سپاہی لینڈ واسطے آئے تے ماتا جی اس ویلے صاحب جادیاں نو آخری واری دستارا سجا رہے آخری واری بستر اوہی کئی دنوں دے پائے نے پھر چاڑ کے چنگی طرح صاف کر کے پواتے پھر مکھڑے سونیاں سونیاں دستارا ماتا جی نے آپ بنیاں پھر تیار کر کے ماتا جی نے کمر کسے لا کے گلاں چ سروپے ہجوریے پا دیتے تیار کر کے کہندے نے تھب دے تے لال تے میرے سونے پہلا ہی بڑے نے پر اج تے تھب بہت ہی ہوئی ہے اج بہت تھب دے نے میں ارج کراں گا پتراں والے ہو پوتریاں والے ہو پیارے ہو دیکھو کھا پڑا چھاتی اتے ہاتھ تر کے دل سے ہاتھ تر کے ماواں بچیاں نو سویرے تیار کر دیاں نے سراں تے پٹکے بن دیاں نے پردی پوا کے نہ سکول والی پھر ماں اپنے بچے ول ویکھ ویکھ رجدی نہیں بڑا تھبدا ہے تے ساتھ سنگت کان دے کول ٹکا لا دیندیاں نے کالا میرے پتر نو کسے دی نظر نہ لگ جائے اڑیک ہندی ہے ہن چلے نے دوپہرے موڑ آؤ گے شام نو سکول دی وین آ جائے گی میرے پتر نے موڑ آنا ہے بار بار ماں بار ویندی رہندی ہے پر ماتا گجر کور نے نکے نکے پالے سن ماں تے پہلے ہی نہیں سی تے ساتھ سنگت ویکھو کھا پلا کڈا دل کڈیا ہونا ہے صاحب جادیاں نو تورن لگی ماتا تے پتہ ہے لوکاں دے موڑ آؤندے نے انہاں نے مڑنا نہیں پتہ ہے ماتا گجر کور نو تیرا پو نو صاحب جادیاں نو تورن لگیاں کدا جگرا اس ماتا نے کڈیا ہونا ਕਿੱਡਾ ਦਿਲ ਭੱਜ ਕੇ ਦਾਦੀ ਦੀ ਗੋਦੀ ਚੜਦਾ ਪੋਤਰਾ ਆ ਕੇ, ਭੱਜ ਕੇ ਮਾਂ ਦੇ ਗੱਲ ਨੂੰ ਚਿੰਬੜਦਾ ਪੋਤਰਾ ਆ ਕੇ। ਪਰ ਮਾਤਾ ਗੁਜਰ ਕੌਰ ਨੇ ਅੱਜ ਆਖਿਆ ਫੱਬਦੇ ਹੀ ਬਹੁਤੇ ਨੇ, ਅੱਜ ਵਰਗੀ ਫੱਬ ਨਹੀਂ। ਤੋਰਨ ਲੱਗੀ ਤੇ ਫਿਰ ਜੀਤਾਂ ਨੂੰ ਯਾਦ ਕਰ ਲਿਆ ਜੀਤਾਂ, ਕਿਉਂਕਿ ਜੀਤਾਂ ਦੇ ਸਨ ਨਾ। ਮੈਂ ਅਰਜ ਕਰਨਾ ਵੇਖੋ, ਭਾਵੇਂ ਕਿੰਨਾ ਵੀ ਚਿਰ ਹੋ ਜਾਏ ਮਾਂ ਗਈ ਨੂੰ, ਜਦੋਂ ਪਾਣੀ ਵਾਰਨ ਦੀ ਵਾਰੀ ਆਏਗੀ ਨਾ ਤੇ ਮਰੀ ਮਾਂ ਜ਼ਰੂਰ ਚੇਤੇ ਆ ਜਾਏਗੀ। ਕਿੰਨਾ ਵੀ ਚਿਰ ਹੋ ਗਿਆ ਹੋਵੇ ਪਿਓ ਗਏ ਨੂੰ, ਪੱਲਾ ਫੜਾਉਣ ਦੀ ਵਾਰੀ ਆਏਗੀ, ਸਿਹਰਾ ਬੰਨਣ ਵੇਲੇ ਪਿਓ ਜ਼ਰੂਰ ਯਾਦ ਆ ਜਾਂਦਾ ਹੈ। ਰੱਖੜੀ ਵਾਲੇ ਦਿਨ ਭੈਣਾਂ ਨੂੰ, ਭਰਾ ਭਰਾਵਾਂ ਨੂੰ, ਭੈਣਾਂ ਵਿਛੜੀਆਂ ਜ਼ਰੂਰ ਯਾਦ ਆਉਂਦੀਆਂ ਨੇ, ਕਦੇ ਨਹੀਂ ਭੁੱਲਦੇ। ਦੁੱਖਾਂ ਵਿੱਚ ਸੁੱਖਾਂ ਵਿੱਚ ਅਸੀਂ ਆਪਣੇ ਗਿਆਨ ਨੂੰ ਇੱਕ ਵਾਰੀ ਜ਼ਰੂਰ ਯਾਦ ਕਰਨੇ ਆ। ਮੇਰੀ ਮਾਂ ਹੁੰਦੀ, ਮੇਰਾ ਪੁੱਤ ਹੁੰਦਾ, ਜਦੋਂ ਕਿਸੇ ਦਾ ਘੋੜੀ ਚੜ੍ਹਦਾ ਹੈ ਤੇ ਮਾਵਾਂ ਆਪਣੇ ਬੱਚਿਆਂ ਨੂੰ ਯਾਦ ਕਰਦੀਆਂ ਨੇ, ਮੇਰਾ ਵੀ ਅੱਜ ਜਵਾਨ ਹੋ ਜਾਣਾ ਸੀ, ਉਹਨੇ ਵੀ ਘੋੜੀ ਚੜ੍ਹਨਾ ਸੀ, ਮਾਤਾ ਜੀ ਨੇ ਯਾਦ ਕੀਤਾ। ਉਸ ਵੇਲੇ ਆਖਿਆ ਨੀ ਆ ਜਾ ਜੀਤਾਂ ਰਾਣੀ ਏ, ਲੈ ਮਿੰਟ ਉਧਾਰੇ, ਆ ਘੋੜੀਆਂ ਚੜ੍ਹਦੇ ਵੇਖ ਲੈ, ਚੰਨ ਚੜ੍ਹਦੇ ਖਾਰੇ ਵੇਖ ਤੇ ਸਹੀ ਤੇਰੇ ਲਾਲ। ਉਹ ਮਾਤਾ ਗੁਜਰ ਕੌਰ ਨੇ ਨਿੱਕੇ ਨਿੱਕੇ ਪਾਲੇ ਸਨ ਤੇ ਜਾਣ ਲੱਗੇ ਸਾਹਿਬਜ਼ਾਦੇ। ਮਾਤਾ ਗੁਜਰ ਕੌਰ ਕਹਿੰਦੇ ਨੇ ਜੀਤਾ ਵੇਖ ਤੇਰੇ ਸਾਹਿਬਜ਼ਾਦੇ ਚੱਲੇ ਮੌਤ ਵਿਆਵਣ ਨੂੰ, ਜੀਤਾ ਨੀ ਤੇਰੇ ਲਾਲ ਪਿਆਰੇ ਮੌਤ ਮਾਤਾ ਜੀ ਨੂੰ ਮੱਥਾ ਟੇਕ ਕੇ ਦੋਵੇਂ ਹੱਥ ਜੋੜ ਕੇ, ਮਾਤਾ ਜੀ ਫਿਕਰ ਨਾ ਕਰਿਆ ਜੇ ਤੁਹਾਡੇ ਇੱਕ ਇੱਕ ਬਚਨ ਨੂੰ ਪੂਰਾ ਕਰਾਂਗੇ, ਫੁੱਲ ਚੜਾਵਾਂਗੇ। ਅੱਜ ਤਾਂ ਬਹੁਤ ਹੀ ਫੱਬਦੇ ਨੇ ਜਿਹੜੇ ਘਾਟੇ ਪਿਆਰ ਨਾਲ ਪਾਲ, ਅੱਜ ਤਾਂ ਬਹੁਤ ਹੀ ਫੱਬਦੇ ਨੇ ਮੈਂ ਤਾਂ ਘਾਟੇ ਪਿਆਰ ਨਾਲ ਪਾਲ। ਸਫਰੀ ਉਹਦੀਆਂ ਲਿਖੀਆਂ ਲਾਈਨਾਂ ਨੇ, ਕਹਿੰਦੇ ਦੀਵਾਰ ਵੀ ਹੈਰਾਨ ਹੋ ਗਈ,
ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਸ ਅੰਬੜੀ ਦੇ ਜਾਏ, ਤੁਸੀਂ ਕਿਸ ਅੰਬੜੀ ਜਾਏ, ਲਾਲਾ ਪੁੱਛਦੀ ਤੁਸੀਂ
جنہیں ایسے پتر جنے نے نیہا وچ چنن لئی آ گئے نے آخری واری ماں نو نمسکار کر کے کچہری اپڑے وجیدہ کہندا بچیو جے وی سماں دے من جاؤ اے تیرا پو دا سماں ہے میں دکھ نال کہنا پیارے او بڑا دکھ ہے او کئی اپاگے کہندے اپنے آپ نو سکھ نے اس دن وی کہن گے اج وی ٹھیکے تے جانا ہے ایک دن بھی انہاں نوں شرم نہیں آؤندی بھی ایک دن تے نہ پیئے اسی ایک دن جے نہیں کھاواں گے تے مر جاں گے ایک دن تے چھڈیے تیرا پو والے دن بھی او صاحب جادیاں نوں دن چک واری یاد نہیں کردے اسی وسدے ہی تاں میں ارج کرنا اے دیش دیش نہ ہوندا جے پتا دشمیش نہ ہوندا اے تے اسی جیونے ہی تاں انہاں دیاں قربانیاں کر کے تا ساڈے لال نے تا ساڈے گھر نے تا ساڈے پروار نے تے سدگرہ نے اپنا پروار مٹایا ہے وارے ساڈے لئی تے تکٹو کٹ اینا دنا تے چھڈیے او چھڈو کھیڑا ہے کی ایک اے سدگرو سچے پاتشاہ دے سدگرو دے دسے سدھانتا قربانیاں تو تے لکھاں جیون قربان ہو جائے لکھاں زندگیاں قربان او تے ایڈے وڈے نے ساڈے سچے پاتشاہ گھٹ تو گھٹ کوئی پو دے مہینے دے آخیو چھڈو کھیڑا کی لینا ہے اسی اس مہینے دے تے چمکور صاحب چلیے فتح گڑھ صاحب چلیے ماچھی والے متھا ٹیکیے جات بہت گھٹ نے پیار والے گرمکھو کرت گھن بہتے آ کیتے نو بھول گئے آ کہن گے میرے بچے میری قدر نہیں کردے پر توں گرو گوبند سنگھ دی کنی کو قدر کیتی ہے تو سدگرو دے پر پکارا نو کنا کو یاد کرنا ہے ویکھو تیرا پو دا سماں آیا سب جاتے جدو نام منے آخرکار حکم سی نی حج چن کے شہید کر دیتا جائے وجیدہ کہندا بچیو او ویکھو آکاش وچ اللہ اڑ دیا سب جاتے کہندے دسدیاں نے کہندے تہاڈیاں ایتھے شریر رلن گے کسے نے نہیں چکنے اللہ آن گیا بوٹیاں چک کے لے جان گیا سب جاتے کہندے اسی تے ہونا نہیں تو کھلو کے منتی کر لئی جنیاں اچیاں آندرا بوٹیاں ساڈیاں جان گیا یاد رکھی راج تیرا ہے اے گھر تیرا ہے اے سبا تیری ہے اے محل تیرے نے پر جنیاں بوٹیاں ساڈیاں آندرا ساڈیاں اللہ اچیاں لے جان گیا ایڈے ایڈے اچے ایک دن ایتھے نشان صاحب چلن گے ایسا ایک دن سما آئے گا ایتھے نکیسری نشان چلن گے تو نہیں رہنا تیرا راج نہیں رہنا ایتھے صاحب جادیا نے وجیدے نو کیا سی ادھروں اتہاس پڑھ لو تے ادھروں لگے نشان صاحب ویکھ لو جو کیا سی ہویا ہے ہن سبا دے اتنے جانا شروع ہو گیا ہے میں کہنا ہزاراں لنگر لگے ویکھو گے تسی لکھاں سنگتاں متھا ٹیک دیاں نے لکھاں اج اس دھرتی اتنے جا کے ویکھو کون جاندا وجیدے نو لانتا پیاں نے پی رہی نے پیندیاں رہن گیاں جدو صاحب جادے نیہا چن لگے جلاد چن دے جدو آئے گوڈیاں تک لگے اٹ بھنن صاحب جادے کہندے او کیوں اٹ بھنن لگا ہے اکھے تواڈیاں چپنیاں آ گئیاں نے کہندے چپنیاں ہی لا دیو اٹ نہ بھنن سکھی دی کندھ اسردی ہے ایدے وچ بھجی اٹ نہ لاؤ جیوندیاں صاحب جادیاں دیاں چپنیاں لا دتیاں گئیاں سن پھر کندھ چھاتیاں تک آئی ترتی بھی چل نہ سکی کمب گئی ترتی ہلی کہندے نے کندھ سہار نہ سکی ڈگ پئی کندھ ڈگی سارے شریر تے سٹاں وج گئیاں صاحب جادے بے ہوش سن وجیدا کہندا ہن منن گے ہوش وچ لیاؤ تیل چسیا تلیاں چسیاں صاحب جادیاں نے اکھاں تھوڑیاں تھوڑیاں کھولیاں گیا جلاد نیڑے وجیدا نیڑے قاضی نیڑے گیا آکھیا صاحب جادیو ہن من جاؤ ہن بھی تہاڈا علاج کرا لانگے ٹھیک ہو جاؤ گے ہن بھی آکھو اسی سکھی چھڈی سر ہلا کے دسو صاحب جادیاں تو واج تے نہیں نکلی پر ادا ہی سر ہلاتا بھی اسی سکھی نہیں چھڈ سکدے دوویں گرو کے صاحب جادے جدو آکھیا سکھی نہیں چھڈ سکدے وجیدا کہندا اٹھے کوئی انہاں دی شاہ رگ وڈ دیو جدو شاہ رگ وڈی جائے نہ گردن وڈن دی لوڑ نہیں پیندی جدی شاہ رگ کٹی جائے گردن دی کٹن دی اس ویلے پھر سمانے دا جلاد اٹھیا کہندا ساڈا مقدمہ وجیدے نو کہندا ہے معاف کر دے اے کم اسی کر دینے آ صاحب جادیاں دیاں چھاتیاں تے بہ کے تیرا پو دا سواں سی چھاتیاں تے بہ کے اونے صاحب جادیاں دیاں شاہ رگ کٹ دتیاں تن گرو گوبند سنگھ مہاراج سچے پاتشاہ دے جگر دے ٹوٹے سدا لئی نیہا خالصے پنتھ دیاں پکیاں خالصے پنتھ دی نیہ پکی کیتی اپنے آپ نو نیہا چ چنوا کے خال سے پنتھ دیاں پکیاں فتح سنگھ کر چلے خال سے پنتھ دیاں پکیاں فتح سنگھ کر چلے ਛੱਡ ਤੈਨੂੰ ਕਿਸੇ ਦੁਨੀਆਂ ਨੂੰ ਆਪਣਾ ਨਹੀਂ ਬਣਾਇਆ ਸਿੱਖਾ ਗਲਗੀਧਰ ਸੱਚੇ ਪਾਤਸ਼ਾਹ ਨੇ ਆਪਣਾ ਪਰਿਵਾਰ ਸਭ ਕੁਝ ਵਾਰ ਕੇ ਸਾਨੂੰ ਆਪਣੇ ਬਣਾਇਆ ਜਦ ਛੱਡ ਤੈਨੂੰ ਕਿਸੇ ਆਪਣਾ ਬਣਾਇਆ ਸੀ ਜਦ ਛੱਡ ਤੈਨੂੰ ਕਿਸੇ ਆਪਣਾ ਬਣਾਇਆ ਸੀ ਆਪਣਾ ਬਣਾਇਆ ਸੀ ਆਪਣਾ ਬਣਾਇਆ ਸੀ ਉਹ ਕਿਸ
ਸਿਰਫ 5-4 ਮਿੰਟ ਬੈਠਣ ਦੀ ਕਿਰਪਾਲਤਾ ਕਰੋ। ਮੈਂ ਅਰਜ ਕਰਾਂਗਾ, ਵੇਖੋ ਇਹੋ ਜਿਹਾ ਇਤਿਹਾਸ ਚੱਲਦਾ ਹੋਵੇ ਫਿਰ ਹਿਲ ਜੁਲ ਹੋ ਜਾਏ। ਕੀ ਆਖਾਂ ਹੁਣ ਮੈਂ, ਇਕਾਗਰਤਾ ਬਖਸ਼ੋ ਸਿਰਫ 5 ਮਿੰਟ। ਘੜੀ ਵੇਖ ਲਓ, 5 ਮਿੰਟ ਤੋਂ ਵੱਧ ਟਾਈਮ ਨਹੀਂ, ਇੱਥੇ ਹੀ ਸਮਾਪਤ। 2.5 ਘੰਟੇ ਲੰਘ ਗਏ ਆ, ਸਿਰਫ 5 ਮਿੰਟ ਬਖਸ਼ੋ। ਗੁਰਮੁਖੋ ਸਾਹਿਬਜ਼ਾਦੇ 2 ਸ਼ਹੀਦ ਹੋ ਗਏ, ਮੋਤੀ ਰਾਮ ਮੋਤੀ ਮਹਿਰਾ। ਉਹ ਆਉਂਦਾ ਸੀ ਦੁੱਧ ਪਿਆਉਣ ਬੁਰਜ ਦੇ ਪਿਛਲੇ ਪਾਸਿਓਂ, ਪੌੜੀ ਲਾ ਕੇ ਜਾਨ ਤਲੀ ਤੇ ਧਰ ਕੇ ਮਾਤਾ ਗੁਜਰ ਕੌਰ ਜੀ। ਅੱਜ ਵੀ ਆਇਆ, ਮਾਤਾ ਜੀ ਆਖਣ ਲੱਗੇ ਮੋਤੀ ਦੁੱਧ ਸਿੱਖਿਆ ਕਹਿੰਦਾ ਮਾਤਾ ਜੀ, ਮਾਤਾ ਜੀ ਕਹਿੰਦੇ ਓਏ ਮੇਰੇ ਲਾ ਲੱਗੇ ਇਸ ਵੇਲੇ ਮੁੜ ਆਉਂਦੇ ਨੇ, ਅੱਜ ਲੇਟ ਹੋ ਗਿਆ, ਟਾਈਮ ਆਏ ਨਹੀਂ। ਉਸ ਵੇਲੇ ਮੋਤੀ ਰਾਮ ਕਹਿੰਦਾ ਮਾਤਾ ਜੀ ਦੁੱਧ ਛੱਕ ਲਓ ਤੁਸੀਂ, ਉਹ ਵੀ ਕਚਹਿਰੀ ਤੋਂ ਹੀ ਆਇਆ ਸੀ। ਮਾਤਾ ਜੀ ਕਹਿੰਦੇ ਲਾਲ ਨਹੀਂ ਆਏ, ਮੋਤੀ ਰਾਮ ਕਹਿੰਦਾ ਦੁੱਧ ਛੱਕ ਲਓ। ਦੱਸ ਵੇ ਮੋਤੀ ਆਏ ਕਿਉਂ ਨਹੀਂ, ਮੇਰੇ ਸਾਹਿਬਜ਼ਾਦੇ ਹੁਣ ਤੱਕ ਆ ਜਾਂਦੇ ਨੇ। ਬਸ ਫਿਰ ਉੱਥੇ ਹੀ ਗਲਾ ਰੁਕ ਗਿਆ।
ਤੇਰੇ ਟੁੱਟ ਗਏ ਲੜੀ ਮੋਤੀ ਮੋਤੀ ਪਹਿਲਾਂ ਰੋਲੋ
ਗੁਜਰ ਕੌਰ ਜੀ ਨੇ ਨੇਤਰ ਬੰਦ ਕੀਤੇ, ਦਸਵੇਂ ਦੁਆਰ ਰਾਹੀਂ ਸਵਾਸ ਬਾਹਰ ਕੱਢ ਦਿੱਤੇ, ਸਰੀਰ ਏਦਾਂ ਛੱਡ ਦਿੱਤਾ ਜਿਵੇਂ ਸੱਪ ਕੰਜ ਤਿਆਗ ਦਿੰਦਾ। ਸਰੀਰ ਛੱਡ ਗਏ, ਹੁਣ 3 ਸਰੀਰ ਨੇ, ਕੋਈ ਨਹੀਂ ਸੀ ਚੁੱਕਣ ਵਾਸਤੇ ਤਿਆਰ ਹੁੰਦਾ। ਵਜੀਦਾ ਕਹਿੰਦਾ ਕੋਈ ਨਾ ਨੇੜੇ ਆਵੇ, ਫਿਰ ਟੋਡਰ ਮੱਲ ਕਹਿੰਦਾ ਮੈਂ ਸੰਸਕਾਰ ਕਰਨਾ ਚਾਹੁੰਦਾ। ਇਹਨੇ ਸੇਠਾ ਕੋਈ ਜੇ ਸੰਸਕਾਰ ਕਰਨਾ ਹੈ ਜ਼ਮੀਨ ਮੁੱਲ ਖਰੀਦਣੀ ਪਏਗੀ। ਕਹਿੰਦੇ ਵਜੀਦਿਆ 10 ਜ਼ਮੀਨ ਕਿਸ ਰੇਟ ਦੇਂਗਾ? ਕਹਿੰਦਾ ਸੋਨੇ ਦੀਆਂ ਮੋਹਰਾਂ ਧਰਤੀ ਤੇ ਵਿਛਾ ਦੇ, ਸਿੱਧੀਆਂ ਸਿੱਧੇ ਰੋਕ ਦੀਆਂ ਵਿਛਾ, ਫਿਰ ਜ਼ਮੀਨ ਮੁੱਲ ਦਿਆਂਗਾ। ਸਿੱਧੀਆਂ ਕਰਕੇ ਮੋਹਰਾਂ ਵਿਛਾਈਆਂ ਗਈਆਂ, ਫਿਰ ਉਹ ਜ਼ਮੀਨ ਮੁੱਲ ਲਈ। ਅਮਰੀਕਾ ਵਾਲਿਆਂ ਨੇ ਖੋਜ ਕੀਤੀ ਸੀ ਸਭ ਤੋਂ ਮਹਿੰਗੀ ਧਰਤੀ ਕਿੱਥੇ ਹੈ, ਕਹਿੰਦੇ ਸਭ ਤੋਂ ਧਰਤੀ ਮਹਿੰਗੀ ਪੰਜਾਬ ਵਿੱਚ ਹੈ, ਫਤਿਹਗੜ੍ਹ ਸਾਹਿਬ। ਸੋਨੇ ਦੀਆਂ ਮੋਹਰਾਂ ਵਿਛਾ ਕੇ اج تک کسے نے نہ زمین ویچی ہے تے نہ کسے نے خریدی ہے۔ اکھے جی اوتے رہندا کون ہے؟ تن گرو گرنتھ صاحب سچے پاتشاہ۔ فتح گڑھ صاحب دی دھرتی تے او ایک پاسے گنگو سی، گنگو سی او تے سب جاتے جیوندے نے شریر وچ نے، اس ویلے وہ کڈا پاپ کرتا ہے، زہر لئی پھردا ہے پان لئی، ایک پاسے سیٹھ ٹوڈر مل لے وہ مایا پان لئی جان لین نو پھردا ہے، ایتھے جان نہیں وی رہی شریر چ تے سیٹھ ٹوڈر مل سارا کچھ اپنا آپ لٹان نو پھردا ہے، اپنی مایا دیندا ہے پر کہندا ہے ستکار ہووے، سنسکار ہونا چاہیدا ہے۔ زمین مل خریدی گئی، پھر چار تین شریر نے تے تینا دی ارتھی نو چکن لئی بارہ بندیاں دی لوڑ پیندی ہے، چار ایک چکدے نے نہیں ملے چار بندے، وجیدے نے بہت پیسہ لے کے چار مزدور دتے، چارا نے ماتا گجر کور دا ببان چکیا، بابا جوراور سنگھ نو کلے سیٹھ ٹوڈر مل نے موڈے تے چک کے اتنے کپڑا لپا لیا، تے بابا فتح سنگھ نو، فتح سنگھ نو کلا سیٹھ ٹوڈر مل دی گھر علی نے چکیا سی، چک کے جتھے اج تسی ویکھ دیو فتح گڑھ صاحب، او جدھر جوتی سروپ گردوارا بنیا ہے اس جگہ تک پیدل چل کے گئے، ماڑے تو ماڑا بندہ بھی کوئی دنیا چو جائے ایک دو چار دس نال ضرور ترتے نے، چلو اے ارتھی دے نال جانا چاہیے سنسکار ویلے، پر اس ویلے گرو گوبند سنگھ دے لالاں دیاں ارتھیاں گئیاں، ایک بندہ نال نہیں سی تریا، اودو نہیں سی تریا، پر ہن جا کے ویکھو جدو نگر کیرتن جاندا ہے نا گرو گرنتھ صاحب جی دی پالکی ہندی ہے، اس ویلے نا گرمکھو نگر کیرتن وچ لکھاں سنگتاں ایدا جڑے پیار ویکھو جڑے دوجے نے انہاں دی تے گل نہیں، جڑے پیار والے نے انہاں نوں ایدا لگدا ہوندا جویں اسی صاحبزادیاں دے پیچھے پیچھے تر رہے ہیں، انہاں نوں ایدا پرتیت ہوندا ہے بھی صاحبزادے اگے نے اسی مگر مگر جا رہے ہیں، جوتی سروپ تک نگر کیرتن جاندا ہے متھا ٹیکن واسطے، تے سنگت جی میں عرض کراں گا اسی گرو گوبند سنگھ دے لالاں دی چرن ٹوڑ ورگے نہیں بن سکدے، اسی ویکھو جگے کسے دا پتر چلے جے لوک آکھن گے او کوئی نہیں تیرے سر دا سائیں تر گیا ہے، تیرا منڈا ہو گیا برابر، بس تیرا پت جوان ہے او فکر نہ کر سردارا، پتر مر گیا پوترا ہو گیا برابر دا تیرا، پر مینوں دسو تے صحیح گرو گوبند سنگھ نو کی آندا کوئی بھی تیرا کیڑا بچ گیا، آ ہے سب کچھ قربان مہاراج نے کیتا، ساڈے تے آس رکھی بھی انہاں دے بچیاں چوں مینوں جوراور سنگھ دس پے گا، انہاں میرے سکھاں دے بچیاں چوں میں فتح سنگھ نوں ویکھ لاں گا، انہاں ماواں چوں مینوں میری ماں دسے گی، تاں کر کے مہاراج نے اپنا سارا کچھ وار دتا، ایک نہیں نشانی رکھی، میں عرض کراں گا گرو گوبند سنگھ دے لالاں دے چرناں دی دھوڑ بھی نہیں بن سکدے، پر گھٹ تو گھٹ گرو گوبند سنگھ دے لالاں والے کپڑے ہی پا لئیے، بانا ہی پا لئیے، داڑا ہی رکھ لئیے، کیس رکھ لئیے، شری صاحب پا لئیے، کلگیاں والے انے چی خوش نے بھی روپ تے ہے، تو بردی تے پائی بانا ہے تے بانی بھی اندر وس جائے گی، اس کر کے من بناؤ گرمکھو ٹھل نہ کرو، کوئی پتا نہیں کدو چپٹ مار لینی ہے، کال روپی فرشتے نے امرت تاری ہو کے سرحند فتح گڑھ صاحب دی دھرتی تے جاؤ، اتھے جا کے متھا ٹیکو، اج بھی صاحب جاتے کہندے نے تن گرو گوبند سنگھ مہاراج سچے پاتشاہ دے لال نیہاں وچوں لال بول بول دے اج بھی وہ کہندے نے
لال بول
ਮਰਦ ਧਾਰੀ ਹੋਵੋ ਸਿੰਘ ਸਜੋ ਗੁਰੂ ਵਾਲੇ ਬਣੋ। ਮਹਾਰਾਜ ਸਾਹਿਬ ਮੇਰ ਕਰਨ ਸਤਿਗੁਰੂ ਦੇ ਲਾਲਾ ਨੂੰ ਯਾਦ ਕਰੋ। ਜ਼ਰੂਰ ਮੇਰੀ ਬੇਨਤੀਆਂ ਕਿਸੇ ਦੇ ਹਿਰਦੇ ਨੂੰ ਜ਼ਰੂਰ ਟੁੰਬੀ ਹੋਏਗੀ ਇਹ ਗੱਲ। ਜੇ ਇਤਿਹਾਸ ਸੁਣ ਕੇ ਕੋਈ ਇੱਕ ਦੋ ਚਾਰ ਦਸ ਵੀ ਮਨ ਬਣਾ ਲੈਣ ਅਸੀਂ ਦਾੜੀਆਂ ਕੇਸ ਰੱਖਣੇ ਨੇ, ਅੰਮ੍ਰਿਤ ਛਕਣਾ ਹੈ, ਸਾਡਾ ਇੱਥੇ ਆਉਣਾ ਪ੍ਰਬੰਧਕਾਂ ਦਾ ਕੀਤਾ ਉਦਮ ਸਫਲ ਹੋ ਜਾਏਗਾ। ਗੁਰਮੁਖੋ ਧੰਨਵਾਦ। ਜਿੱਥੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਕਰਨਾ ਵਾ, ਉੱਥੇ ਸਰਦਾਰ ਤਰਲੋਚਨ ਸਿੰਘ ਜੀ ਅਮੈਰੀਕਾ ਤੋਂ ਗੁਰਮੁਖ ਪਿਆਰੇ ਆਏ ਨੇ, ਬਾਲਟੀਮੋਰ ਰਹਿੰਦੇ ਨੇ। ਇਹਨਾਂ ਨੇ ਮੇਰੇ ਤੋਂ ਫੋਨ ਕਰਕੇ ਇਹ ਸਮਾਂ ਲਿਆ ਸੀ। ਮੇਰੀ ਸਿਹਤ ਠੀਕ ਨਾ ਹੋਣ ਕਰਕੇ ਡਾਕਟਰਾਂ ਨੇ ਡੇਢ ਮਹੀਨਾ ਦੀਵਾਨ ਬੰਦ ਕੀਤੇ ਹਨ, ਪਰ ਮੈਂ ਇਹਨਾਂ ਨੂੰ ਨਾ ਨਹੀਂ ਕਰ ਸਕਿਆ ਪ੍ਰੇਮ ਇਹਨਾਂ ਨਾਲ। ਤੇ ਕਹਿੰਦੇ ਜੀ ਜ਼ਰੂਰ ਤੁਸੀਂ ਸਾਡੇ ਨਗਰ ਇੱਕ ਦਿਨ ਆ ਜਾਇਓ। ਕਹਿੰਦੇ ਇੱਕ ਦਿਨ ਹੀ ਸੀ, ਭਾਵੇਂ ਇੱਕ ਦਿਨ ਹੀ ਆ ਜਾਇਓ, ਦੋ ਦੀਵਾਨਾਂ ਚੋਂ ਜੇ ਮਨਾ ਕੀਤਾ ਹੈ। ਪਰ ਚਲੋ ਮੈਂ ਕੱਲ ਵੀ ਹਾਜ਼ਰੀ ਭਰ ਗਿਆ ਸਾਂ, ਅੱਜ ਵੀ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਗੁਰੂ ਸਾਹਿਬ ਨੇ ਬਖਸ਼ਿਆ। ਤੇ ਅਗਲੀ ਸੰਗਰਾਂਦ 14 ਜਨਵਰੀ ਦੀ ਹੈ, ਉਹ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੀਵਾਨ ਲੱਗਦਾ ਹੈ। ਉਦੋਂ ਬਾਅਦ ਫਿਰ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਤੇ ਸਾਡੇ ਪ੍ਰੋਗਰਾਮ ਸਤਿਗੁਰੂ ਦੀ ਬਖਸ਼ਿਸ਼ ਨਾਲ 3-4-5 ਮਾਰਚ ਦੇ ਦੀਵਾਨ ਨਵੀਂ ਦਾਣਾ ਮੰਡੀ ਸ਼ਹਿਰ ਕਪੂਰਥਲਾ ਵਿਖੇ ਦਿੱਤੇ ਗਏ ਨੇ। ਕਪੂਰਥਲਾ ਸ਼ਹਿਰ ਵਿੱਚ 3-4-5 ਮਾਰਚ ਰਾਤ ਦੇ ਦੀਵਾਨ ਹੋਣਗੇ, 7 ਤੋਂ 10-11 ਵਜੇ ਤੱਕ ਅਨਾਜ ਮੰਡੀ ਕਪੂਰਥਲਾ। ਮਾਰਚ ਵਿੱਚ ਸੰਗਤ ਉੱਥੇ ਦਰਸ਼ਨ ਦੇਵੇ। ਤੇ ਮੈਂ ਅਰਜ਼ ਕਰਾਂਗਾ, ਅਰਦਾਸ ਹੋਏਗੀ ਫਿਰ ਜਾਣਾ ਹੈ। ਹੁਕਮਨਾਮੇ ਸੁਣ ਕੇ ਸਤਿਗੁਰੂ ਨੂੰ ਵਿਦਿਆ ਕਰਕੇ ਸਤਿਗੁਰਾਂ ਤੋਂ ਵਿਦਾਇਗੀ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਇਓ। ਏਦਾਂ ਦੇ ਸਮਾਗਮ ਬੜੇ ਹੋਣਗੇ, ਭੋਗ ਪੈ ਜਾਣਗੇ, ਪਰ ਸਾਡੇ ਅੰਦਰ ਕਦੇ ਭੋਗ ਨਹੀਂ ਪੈਣਾ ਚਾਹੀਦਾ। ਬਾਣੀ ਇਤਿਹਾਸ ਸਿਮਰਨ ਚੱਲਦਾ ਰਹਿਣਾ ਚਾਹੀਦਾ। ਯਾਦ ਰੱਖੀਏ ਸਤਿਗੁਰਾਂ ਦੇ ਪਰ ਉਪਕਾਰ। ਅਰਦਾਸਾਂ ਤੋਂ ਬਾਅਦ, ਹੁਕਮਨਾਮਿਆਂ ਤੋਂ ਬਾਅਦ ਫਿਰ ਸਾਰੀਆਂ ਸੰਗਤਾਂ ਨੇ ਚਾਲੇ ਪਾਉਣੇ ਨੇ। ਸਰਬ ਸਾਧ ਸੰਗਤ ਜੀ ਦਾ, ਇੱਥੋਂ ਦੇ ਸਾਰੇ ਪ੍ਰਬੰਧਕਾਂ ਦਾ, ਨਗਰ ਨਿਵਾਸੀਆਂ ਦਾ, ਬਾਹਰੋਂ ਆਏ ਵੀਰਾਂ ਦਾ ਸਭ ਦਾ ਧੰਨਵਾਦ। ਲੰਗਰ ਪਕਾਉਣ ਵਾਲਿਆਂ ਦਾ, ਸਟੇਜ ਸਜਾਉਣ ਵਾਲਿਆਂ ਦਾ, ਲੰਗਰ ਵਰਤਾਉਣ ਵਾਲਿਆਂ ਦਾ, ਸੰਗਤ ਨੂੰ ਲਿਆਉਣ ਵਾਲਿਆਂ ਦਾ, ਪਹਿਰੇ ਤੇ ਖਲੋਣ ਵਾਲਿਆਂ ਦਾ, ਸਭ ਸੇਵਾਦਾਰਾਂ ਦਾ ਧੰਨਵਾਦ ਕਰਨਾ। ਤੇ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀਆਂ ਮਿਹਰਾਂ ਨਾਲ ਅਸੀਂ ਰਲ ਮਿਲ ਕੇ ਹਾਜ਼ਰੀ ਭਰੀ। ਸਰਬ ਸੰਗਤਾਂ ਦਾ ਧੰਨਵਾਦ। ਗੱਜ ਕੇ ਸਾਰੀ ਸੰਗਤ ਬੋਲੋ ਆਨੰਦ ਸਾਹਿਬ, ਕੋਈ ਰਸਨਾ ਹੁਣ ਵਾਂਝੀ ਨਾ ਰਵੇ, ਸਾਰੇ ਬੋਲਿਆ ਜੇ ਭਾਈ। ਇਹ ਮਹਾਰਾਜ ਸਾਹਿਬ ਜੀ ਦੇ ਜਾਣ ਤੋਂ ਬਾਅਦ ਜਾਣਾ ਹੈ, ਪਹਿਲਾਂ ਕਿਸੇ ਨੇ ਜਾਣ ਦੀ ਸੋਚਣ ਨਹੀਂ।